ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਗੋ ਗੁਰ ਹਿਰਦੈ ਤਿਆਗੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੋਬ ਸੁਮਤ ਪਰਕਾਸਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਕਹਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰੇ ਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਛਪੈ ਦਰਸ਼ਨ ਪਰਸਤ ਮਿਟਤ ਕਲਖ ਸ਼ੁਭ ਬਦਨ ਬਿਰਾਜ ਹੈ ਜਨਮ ਮਰਨ ਭਾਵ ਮਦ ਨਸ਼ਟ ਕਰ ਤੁਮ ਤਨ ਸਾਜ ਹੈ ਦਰਸ਼ਨ ਪਰਸਤ ਮਿਟਤ ਕਲਖ
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸਤਿਗੁਰਾਂ ਦੇ ਕਰਕੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਅੱਜ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮਿਹਰ ਅਤੇ ਰਹਿਮਤ ਦੁਆਰਾ ਵੈਸਾਖੀ ਦਾ ਗੁਰਪੁਰਬ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਬਹੁਤ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਹਨ। ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਔਰ ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ, ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਔਰ ਇਸ ਤੋਂ ਇਲਾਵਾ ਹੋਰ ਬੇਅੰਤ ਗੁਰਧਾਮਾਂ, ਗੁਰ ਅਸਥਾਨਾਂ ਤੇ ਸੰਗਤਾਂ ਸਤਿਗੁਰਾਂ ਦੇ ਪਾਵਨ ਦਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ, ਸਤ ਸੰਗਤ ਕਰ ਰਹੀਆਂ ਹਨ, ਸੇਵਾ ਕਰ ਰਹੀਆਂ ਹਨ, ਅੰਮ੍ਰਿਤ ਸਰੋਵਰਾਂ ਦੇ ਅੰਦਰ ਇਸ਼ਨਾਨ ਕਰ ਰਹੀਆਂ ਹਨ ਗੁਰੂ ਕੀਆਂ ਸੰਗਤਾਂ ਔਰ ਵੱਡਿਆਂ ਭਾਗਾਂ ਵਾਲੇ ਮਾਈ ਭਾਈ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਵੀ ਪ੍ਰਾਪਤ ਕਰ ਰਹੇ ਹਨ। ਸਪੀਕਰ ਦੀ ਆਵਾਜ਼ ਠੀਕ ਰੱਖੋ। ਸੋ ਸਾਧ ਸੰਗਤ ਜੀ, ਅੱਜ ਇਸ ਅਸਥਾਨ ਤੇ ਵੀ ਪੰਜਾਂ ਪਿਆਰਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾ ਰਿਹਾ ਹੈ। ਬੇਅੰਤ ਮਾਈ ਭਾਈ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਸਤਿਗੁਰਾਂ ਦੇ ਦਰ ਤੋਂ ਪ੍ਰਾਪਤ ਕਰ ਰਹੇ ਹਨ। ਵੈਸਾਖੀ ਦਾ ਗੁਰਪੁਰਬ, ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਸੰਗਤਾਂ ਦੇ ਅੰਦਰ ਵਿਸ਼ੇਸ਼ ਰੂਪ ਦੇ ਵਿੱਚ ਮਨਾਉਣਾ ਆਰੰਭ ਹੋਇਆ। ਆਪ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਨੂੰ ਦੀਦਾਰ ਬਖਸ਼ ਰਹੇ ਸਨ। ਵੈਸਾਖ ਦੇ ਮਹੀਨੇ ਦੀ ਸੰਗਰਾਂਦ ਵਾਲੇ ਸ਼ੁਭ ਦਿਹਾੜੇ ਤੇ ਦੀਵਾਨ ਸਜਿਆ ਹੋਇਆ ਸੀ ਤਾਂ ਡੱਲੇ ਨਗਰ ਦੇ ਰਹਿਣ ਵਾਲੇ ਭਾਈ ਪਾਰੋ ਗੁਰਸਿੱਖ ਮਹਾਂਪੁਰਖ ਬ੍ਰਹਮ ਗਿਆਨੀ ਉਹਨਾਂ ਨੇ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਸੰਗਤ ਦੀ ਜੋ ਇੱਛਾ ਸੀ, ਸੰਗਤ ਦੀ ਜੋ ਭਾਵਨਾ ਸੀ, ਸੰਗਤ ਦੀ ਭਾਵਨਾ ਨੂੰ ਲੈ ਕੇ ਹੱਥ ਜੋੜ ਕੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ। ਮਹਾਰਾਜ ਗੁਰੂ ਘਰ ਵੱਲੋਂ ਆਪ ਜੀ ਇੱਕ ਐਸਾ ਜੋੜ ਮੇਲਾ ਗੁਰਪੁਰਬ ਪ੍ਰਾਰੰਭ ਕਰੋ ਜਿਸ ਉੱਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਮੁੱਚੇ ਰੂਪ ਦੇ ਵਿੱਚ ਇਕੱਤਰ ਹੋ ਕੇ ਆਪ ਜੀ ਦੇ ਪਾਵਨ ਦਰਸ਼ਨ ਕਰਿਆ ਕਰਨ, ਗੁਰੂ ਘਰਾਂ ਵਿਖੇ ਹਾਜ਼ਰੀ ਭਰਿਆ ਭਰਿਆ ਕਰਨ ਅਤੇ ਮਨੁੱਖਾ ਜੀਵਨ ਸਫਲ ਕਰਿਆ ਕਰਨ। ਸੰਗਤਾਂ ਦੀ ਬੇਨਤੀ ਨੂੰ ਭਾਈ ਪਾਰੋ ਜੀ ਦੁਆਰਾ ਪ੍ਰਵਾਨ ਕਰਕੇ ਹਜ਼ੂਰ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਭ ਤੋਂ ਪਹਿਲਾਂ ਵਿਸਾਖੀ ਦਾ ਜੋੜ ਮੇਲਾ ਮਨਾਉਣ ਦੀ ਆਗਿਆ ਕੀਤੀ। ਉਸ ਸਮੇਂ ਤੋਂ ਲੈ ਕੇ ਗੁਰੂ ਘਰ ਦੇ ਅੰਦਰ ਸਾਰੇ ਸਤਿਗੁਰੂ ਸਾਹਿਬਾਨ ਵੈਸਾਖੀ ਦੇ ਗੁਰਪੁਰਬ ਤੇ ਜੋੜ ਮੇਲੇ ਤੇ ਵਿਸ਼ੇਸ਼ ਰੂਪ ਦੇ ਵਿੱਚ ਦੀਵਾਨ ਸਜਾਇਆ ਕਰਦੇ ਸਨ। ਵੈਸੇ ਪਹਿਲੇ ਪਾਤਸ਼ਾਹ ਜੀ ਨੇ ਵੀ ਜਿਹੜਾ ਪ੍ਰਸੰਗ ਆਪ ਸੁਣ ਰਹੇ ਹੋ ਕਿ ਸੁਲਤਾਨਪੁਰ ਸਾਹਿਬ ਤੋਂ ਹਜ਼ੂਰ ਨੇ ਸੰਗਤਾਂ ਨੂੰ ਅਤੇ ਲੁਕਾਈ ਨੂੰ ਕਾਰਨ ਵਾਸਤੇ ਕਮਰ ਕੱਸੇ ਕੀਤੇ, ਉਹ ਵੀ ਅੱਜ ਦਾ ਹੀ ਪਾਵਨ ਸ਼ੁਭ ਦਿਹਾੜਾ ਸੀ। ਵਿਸਾਖ ਦੇ ਮਹੀਨੇ ਦੀ ਸੰਗਰਾਂਦ ਦਾ ਪੁਰਬ ਸੀ ਜਿਸ ਦਿਨ ਸੱਚੇ ਪਾਤਸ਼ਾਹ ਜੀ ਨੇ ਲੁਕਾਈ ਨੂੰ ਕਾਰਨ ਵਾਸਤੇ ਗੁਰਮੁਖ ਪ੍ਰਚਾਰ ਦੇ ਦੌਰੇ ਆਰੰਭ ਕੀਤੇ ਸਨ। ਔਰ ਇਸ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਬੀਬੀ ਰਾਜ ਕੌਰ ਜੀ ਦੁਆਰਾ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਜੋ ਅੰਮ੍ਰਿਤ ਸਰੋਵਰ ਦੀ ਮਹਾਨਤਾ ਪ੍ਰਗਟ ਕੀਤੀ, ਦੁੱਖ ਭੰਜਨੀ ਬੇਰ ਸਾਹਿਬ ਜੀ ਦਾ ਜੋ ਪਾਵਨ ਪਵਿੱਤਰ ਇਤਿਹਾਸ ਸੰਗਤਾਂ ਦੇ ਅੰਦਰ ਵਿਦਿਤ ਹੈ, ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ। ਉੱਥੇ ਵੀ ਅੱਜ ਦੇ ਦਿਨ ਤੇ ਹੀ ਸਾਰਾ ਕੌਤਕ ਵਰਤਿਆ ਸੀ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋ ਹੈ, ਇਹ ਸਾਰਾ ਕੌਤਕ ਵਰਤਿਆ। ਔਰ ਫਿਰ ਪੰਚਮ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਤੇ ਹੀ ਅੰਮ੍ਰਿਤ ਸਰੋਵਰ ਦੀ ਸੇਵਾ ਦਾ ਟੱਪ ਲਾ ਕੇ ਕਾਰ ਸੇਵਾ ਆਰੰਭ ਕੀਤੀ ਸੀ। ਸੋ ਬਹੁਤ ਵੱਡਾ ਇਤਿਹਾਸ ਦਾ ਪ੍ਰਸੰਗ ਹੈ। ਔਰ ਵਿਸ਼ੇਸ਼ ਬਖਸ਼ਿਸ਼ ਕਲਗੀ ਵਾਲੇ ਸਤਿਗੁਰਾਂ ਨੇ 1699 ਦੀ ਵਿਸਾਖੀ 1756 ਬਿਕਰਮੀ ਨੂੰ ਪਾਵਨ ਪਵਿੱਤਰ ਖਾਲਸੇ ਦੀ ਪ੍ਰਗਟ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ ਹਜ਼ੂਰ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਸੱਦਿਆ। ਅੰਮ੍ਰਿਤ ਵੇਲੇ ਦੀਵਾਨ ਸਜਿਆ ਹੋਇਆ ਹੈ। ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋਇਆ ਤਾਂ ਸਤਿਗੁਰੂ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਦੇ ਸੀਸ ਲੈ ਕੇ ਅੰਮ੍ਰਿਤ ਤਿਆਰ ਕੀਤਾ ਹੈ। ਪਰ ਉਸ ਸਮੇਂ ਦੀ ਜੋ ਅੱਖੀ ਡਿੱਠੀ ਗਵਾਹੀ ਹੈ, ਅੱਖੀ ਡਿੱਠੇ ਹਾਲਾਤ ਹਨ, ਉਸ ਸਮੇਂ ਦੇ ਔਰੰਗਜ਼ੇਬ ਦੇ ਸੂਹੇ ਅਬਲ ਤੁਰਾਨੀ ਨੇ ਫਾਰਸੀ ਦੇ ਅੰਦਰ ਆਪਣੀ ਕਲਮ ਦੇ ਨਾਲ ਆਪ ਅੰਕਿਤ ਕੀਤੇ ਹੈ, ਜਿਸ ਦਾ ਇੱਕ ਉਤਾਰਾ ਲਖਨਊ ਦੀ ਯੂਨੀਵਰਸਿਟੀ ਦੇ ਅੰਦਰ ਅੱਜ ਵੀ ਵਿਦਿਤ ਹੈ, ਪਿਆ ਹੈ ਔਰ ਪ੍ਰਗਟ ਹੈ। ਔਰ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਸ ਉਤਾਰੇ ਦਾ ਅੱਗੇ ਤੋਂ ਅੱਗੇ ਅਨੁਵਾਦ ਕਰਕੇ ਸੰਗਤਾਂ ਦੇ ਵਿੱਚ ਅੱਖੀ ਡਿੱਠੇ ਸਮਾਚਾਰ ਸੰਗਤਾਂ ਦੇ ਤੱਕ ਪਹੁੰਚਾਏ ਸਨ। ਸੋ ਅਬਦੁਲ ਤੁਰਾਨੀ ਸਾਧ ਸੰਗਤ ਜੀ ਮੁਸਲਮਾਨ ਦਾ ਇੱਕ ਖਾਸ ਮੁਸਲਮਾਨ ਧਰਮ ਦੇ ਵਿੱਚੋਂ ਔਰੰਗਜ਼ੇਬ ਦਾ ਖਾਸ ਸੂਹੀਆ ਭਾਵ ਸਤਿਗੁਰਾਂ ਦੀ ਰੋਜ਼ਾਨਾ ਦੀ ਖਬਰ ਦੇਣ ਵਾਸਤੇ ਇਸ ਵਿਅਕਤੀ ਦੀ ਡਿਊਟੀ ਲਾਈ ਗਈ ਸੀ ਕਿ ਰੋਜ਼ ਤੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਜਿੰਨੀਆਂ ਸਰਗਰਮੀਆਂ ਹਨ, ਜਿੰਨੇ ਸ੍ਰੀ ਅਨੰਦਪੁਰ ਸਾਹਿਬ ਦੇ ਹਾਲਾਤ ਹੈ, ਸਾਰਿਆਂ ਦੀ ਰਿਪੋਰਟ ਮੈਨੂੰ ਲਿਖ ਕੇ ਭੇਜਣੀ ਹੈ। ਔਰ ਉਹ ਰੋਜ਼ਾਨਾ ਹੀ ਲਿਖ ਕੇ ਭੇਜਿਆ ਕਰਦਾ ਸੀ। ਆਪ ਮੁਸਲਮਾਨ ਧਰਮ ਦੇ ਵਿੱਚ ਪੱਕਾ ਸੀ, ਪਰ ਲਿਬਾਸ ਉਹਨੇ ਹਿੰਦੂ ਧਰਮ ਵਾਲਾ ਹਮੇਸ਼ਾ ਵਾਸਤੇ ਧਾਰਨ ਕਰਕੇ ਰੱਖਣਾ ਕਿ ਮੇਰੀ ਅਸਲੀਅਤ ਦਾ ਕਿਸੇ ਨੂੰ ਪਤਾ ਨਾ ਲੱਗ ਜਾਏ। ਇਸ ਲਈ ਸਿਰ ਦੇ ਉੱਤੇ ਉਸ ਨੇ ਟੋਪੀ ਪਾਉਣੀ, ਗਲ ਵਿੱਚ ਜਨੇਊ ਪਾਉਣਾ, ਤੇੜ ਧੋਤੀ ਬੰਨ ਕੇ ਰੱਖਣੀ, ਮੱਥੇ ਤੇ ਤਿਲਕ ਲਾਉਣਾ। ਔਰ ਰੋਜ਼ਾਨਾ ਦੀਆਂ ਖਬਰਾਂ ਸੀ ਆਈ ਡੀ ਲੈ ਕੇ ਸਤਿਗੁਰਾਂ ਦੀ ਦਿੱਲੀ ਦੇ ਦਰਬਾਰ ਦੇ ਅੰਦਰ ਉਸ ਨੇ ਭੇਜਣੀ। ਅੱਜ ਦੇ ਦਿਨ ਜਦੋਂ ਬਹੁਤ ਵੱਡਾ ਲੱਖਾਂ ਦਾ ਇਕੱਠ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਜਿਆ ਹੋਇਆ ਹੈ, ਤਾਂ ਹਜ਼ੂਰ ਨੇ ਬੁਲੰਦ ਆਵਾਜ਼ ਦੇ ਵਿੱਚ ਸੰਗਤਾਂ ਵਿੱਚੋਂ ਸੀਸ ਦੀ ਮੰਗ ਕੀਤੀ ਕਿ ਕੋਈ ਗੁਰੂ ਕਾ ਪਿਆਰਾ ਸਿੱਖ ਹੈ ਜਿਸ ਦੇ ਮਨ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਲਾਲਸਾ ਨਾ ਹੋਵੇ, ਕੋਈ ਧਨ ਦੀ ਇੱਛਾ, ਕੋਈ ਜਸ ਦੀ ਇੱਛਾ, ਕੋਈ ਸੰਸਾਰ ਦੀ ਪਦਵੀ ਦੀ ਇੱਛਾ, ਕੋਈ ਆਪਣੇ ਸੰਬੰਧੀਆਂ ਨੂੰ ਸੁੱਖ ਦੇਣ ਦੀ ਇੱਛਾ, ਭਾਵ ਸਾਰੀਆਂ ਇੱਛਾ ਤੋਂ ਰਹਿਤ ਹੋ ਕੇ ਨਿਰੋਲ ਸਤਿਗੁਰੂ ਦੇ ਦਰ ਤੇ ਆਪਣਾ ਸੀਸ ਭੇਟਾ ਕਰੇ। ਸਤਿਗੁਰ ਅੱਗੇ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵ ਹੈ ਹੁਣੇ ਆਪ ਗੁਰਬਾਣੀ ਦਾ ਸ਼ਬਦ ਰਾਗੀ ਜਥੇ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ ਜੀ ਨੇ ਹੱਥ ਜੋੜ ਕੇ ਹਜ਼ੂਰ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰਾ ਸੀਸ ਆਪ ਜੀ ਦੇ ਦਰ ਤੇ ਭੇਟਾ ਹੈ, ਹਾਜ਼ਰ ਹੈ। ਹਜ਼ੂਰ ਨੇ ਸ੍ਰੀ ਸਾਹਿਬ ਦਾ ਵਾਰ ਕਰਕੇ ਭਾਈ ਦਇਆ ਰਾਮ ਜੀ ਦਾ ਸੀਸ ਧਨ ਨਾਲੋਂ ਵੱਖ ਕੀਤਾ। ਵਾਰੋ ਵਾਰੀ ਪੰਜਾਂ ਸਿੰਘਾਂ ਦੇ ਸੀਸ, ਪੰਜਾਂ ਸਿੱਖਾਂ ਦੇ ਸੀਸ ਵੱਖ ਕੀਤੇ। ਉਸ ਤੋਂ ਬਾਅਦ ਹਜ਼ੂਰ ਨੇ ਆਪ ਉਦੋਂ ਸਤਲੁਜ ਦਰਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਹਾੜੀ ਦੇ ਨਾਲ ਦੀ ਵਗਦਾ ਹੁੰਦਾ ਸੀ। ਸਤਲੁਜ ਦਰਿਆ ਦੇ ਵਿੱਚ ਹਜ਼ੂਰ ਨੇ ਅੰਮ੍ਰਿਤ ਜਲ ਲੈ ਕੇ ਸਰਬਲੋਹ ਦੇ ਬਾਟੇ ਵਿੱਚ ਜਲ ਪਾਇਆ ਔਰ ਸਾਧ ਸੰਗਤ ਜੀ ਵਿੱਚ ਖੰਡਾ ਰੱਖਿਆ ਔਰ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਆਪ ਅਰਦਾਸ ਕਰਕੇ ਅੰਮ੍ਰਿਤ ਦੀ ਤਿਆਰੀ ਆਰੰਭ ਕੀਤੀ ਹੈ। ਪਤਾਸੇ ਪਾਉਣ ਦੀ ਸੇਵਾ ਪੂਜਨੀਕ ਧੰਨ ਧੰਨ ਮਾਤਾ ਅਜੀਤ ਕੌਰ ਜੀ ਨੇ ਆਪ ਅੱਗੇ ਹੋ ਕੇ ਕੀਤੀ ਹੈ। ਪੰਜ ਬਾਣੀਆਂ ਪੜ੍ਹ ਕੇ ਸ੍ਰੀ ਜਪਜੀ ਸਾਹਿਬ ਜਾਪ ਸਾਹਿਬ ਤੋਂ ਪ੍ਰਸਾਦ ਸਵਈਏ, ਜਿਨ੍ਹਾਂ ਨੂੰ ਅੰਮ੍ਰਿਤ ਸਵਈਏ ਵੀ ਕਿਹਾ ਜਾਂਦਾ ਹੈ, ਚੌਪੀ ਸਾਹਿਬ, ਸੰਪੂਰਨ ਆਨੰਦ ਸਾਹਿਬ, ਇਹਨਾਂ ਪੰਜਾਂ ਬਾਣੀਆਂ ਦਾ ਪਾਠ ਕਰਕੇ ਹਜ਼ੂਰ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਔਰ ਫਿਰ ਉਸ ਅੰਮ੍ਰਿਤ ਦੀ ਅਰਦਾਸ ਕਰਕੇ ਅੰਮ੍ਰਿਤ ਦੇ ਚੋਲੇ ਲੈ ਕੇ ਉਹਨਾਂ ਪੰਜਾਂ ਦੇ ਸਰੀਰਾਂ ਤੇ ਜਦੋਂ ਛੱਟੇ ਮਾਰੇ, ਮ੍ਰਿਤ ਕੋ ਪਾਇਓ ਤਨ ਸਾਸਾ ਬਿਸ਼ਰਤਾਨ ਮਿਲਾਇਆ, ਇਹ ਪੰਜੇ ਗੁਰੂ ਕੇ ਸਿੱਖ ਸਿਮਰਨ ਕਰਦੇ, ਵਾਹਿਗੁਰੂ ਵਾਹਿਗੁਰੂ ਕਰਦੇ ਸਤਿਗੁਰਾਂ ਦੇ ਚਰਨਾਂ ਵਿੱਚ ਉੱਠ ਕੇ ਬੈਠੇ। ਇਹਨਾਂ ਦਾ ਇਸ਼ਨਾਨ ਕਰਾ ਕੇ ਪੰਜ ਕਕਾਰ ਸਜਾ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਲਿਆਂਦਾ ਗਿਆ। ਇਨ੍ਹਾਂ ਪੰਜਾਂ ਮਹਾਂਪੁਰਖਾਂ ਨੂੰ ਸਭ ਤੋਂ ਪਹਿਲਾਂ ਹਜ਼ੂਰ ਨੇ ਆਪਣੇ ਹੱਥੀਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਜਦੋਂ ਇਹ ਹਜ਼ੂਰ ਦਾ ਕੌਤਕ ਸਾਰੇ ਸੰਸਾਰ ਨੇ, ਸਮੁੱਚੀਆਂ ਸੰਗਤਾਂ ਨੇ ਅੱਖੀ ਵੇਖਿਆ, ਅਬਲ ਤੁਰਾਨੀ ਨੇ ਵੀ ਅੱਖੀ ਇਹ ਸਤਿਗੁਰਾਂ ਦਾ ਕੌਤਕ ਤੱਕਿਆ। ਉਸ ਵਕਤ ਹੋਰ ਵੀ ਸੰਗਤਾਂ ਸੀਸ ਦੇਣ ਵਾਸਤੇ ਅੱਗੇ ਆਈਆਂ ਤਾਂ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਕਿ ਭਾਈ ਜਿਨ੍ਹਾਂ ਦੇ ਲੈਣੇ ਸੀਸ ਸਨ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੁਹ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਉਹਨਾਂ ਦੇ ਸੀਸ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਏ ਹੈ। ਹੁਣ ਜਿਨ੍ਹਾਂ ਨੇ ਸਾਡੀ ਖੁਸ਼ੀ ਲੈਣੀ ਹੈ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੀ ਸਿੱਖੀ ਧਾਰਨ ਕਰੋ। ਉਸ ਵਕਤ ਸਾਧ ਸੰਗਤ ਜੀ ਸਤਿਗੁਰਾਂ ਦਾ ਬਚਨ ਬੇਅੰਤ ਸੰਗਤਾਂ ਨੇ ਵੱਡਿਆਂ ਭਾਗਾਂ ਵਾਲਿਆਂ ਮਾਈਆਂ ਭਾਈਆਂ ਨੇ ਮੰਨਿਆ। ਸਤਿਗੁਰਾਂ ਨੇ ਜਿੱਥੇ ਆਪ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਸਾਰੇ ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਛਕਾਇਆ, ਮਾਤਾਵਾਂ ਨੂੰ ਛਕਾਇਆ, ਮਾਤਾ ਗੁਜਰ ਕੌਰ ਜੀ ਨੇ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਉੱਥੇ 20,000 ਤੋਂ ਉੱਤੇ ਗੁਰਸਿੱਖ ਸੰਗਤਾਂ ਨੇ ਇੱਕੇ ਦਿਨ ਸਤਿਗੁਰਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਜਦੋਂ ਇਹ ਅੰਮ੍ਰਿਤ ਦਾ ਕ੍ਰਿਸ਼ਮਾ ਵੇਖਿਆ ਅਬੁਲ ਤੁਰਾਨੀ ਨੇ ਤਾਂ ਉਹ ਸਤਿਗੁਰਾਂ ਦੇ ਸਾਹਮਣੇ ਆਇਆ, ਸਾਹਮਣੇ ਆ ਕੇ ਵੈਰਾਗ ਹਨ, ਵੈਰਾਗ ਦੇ ਅਥਰੂ ਨੇਤਰਾਂ ਦੇ ਵਿੱਚ ਭਰੇ ਹੋਏ ਹੈ, ਗਲ ਵਿੱਚ ਪੱਲਾ ਪਾਇਆ ਹੋਇਆ ਹੈ। ਹਜ਼ੂਰ ਨੂੰ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ, ਇਹ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖਸ਼ਿਸ਼ ਕਰੋ। ਸੱਚੇ ਪਾਤਸ਼ਾਹ ਅਬੁਲ ਤੁਰਾਨੀ ਵੱਲ ਵੇਖ ਕੇ ਮੁਸਕਰਾਏ ਔਰ ਮੁਸਕਰਾ ਕੇ ਆਗਿਆ ਕੀਤੀ, ਆ ਭਾਈ ਤੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਈਏ। ਅੰਮ੍ਰਿਤ ਛਕਾ ਕੇ ਹਜ਼ੂਰ ਨੇ ਨਾਮ ਅਜਮੇਰ ਸਿੰਘ ਰੱਖਿਆ। ਫਿਰ ਉਹ ਗੁਰੂ ਕਾ ਸਿੱਖ ਭਾਈ ਅਜਮੇਰ ਸਿੰਘ ਉਸ ਦਿਨ ਦੀ ਸਾਰੀ ਰਿਪੋਰਟ ਅੰਗਰੇਜ਼ ਔਰੰਗਜ਼ੇਬ ਨੂੰ ਲਿਖਦਿਆਂ ਇਹ ਸਤਰਾਂ ਲਿਖਦਾ ਹੈ ਕਿ ਸਿੱਖਾਂ ਦਾ ਗੁਰੂ ਜੋ ਆਪ ਖੁਦਾ ਦਾ ਰੂਪ ਹੈ, ਖੁਦਾ ਵਿੱਚ ਤੇ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚ ਕੋਈ ਅੰਤਰ ਭਿੰਨ ਭੇਦ ਨਹੀਂ ਸਮਝਦਾ, ਖੁਦਾ ਹੀ ਐਸਾ ਮੌਜਦਾ ਕਰ ਸਕਦਾ, ਭਾਵ ਐਸੀ ਕਰਾਮਾਤ ਕਰ ਸਕਦਾ ਜਿਹੜਾ ਮਰਿਆਂ ਨੂੰ ਜੀਵਿਤ ਕਰ ਦਵੇ। ਇਸ ਲਈ ਸਿੱਖਾਂ ਦੇ 10ਵੇਂ ਗੁਰੂ ਨੇ ਆਪਣੇ ਹੱਥੀ ਕਿਰਪਾਨ ਦੇ ਨਾਲ 5 ਸਿੱਖਾਂ ਦੇ ਸੀਸ ਧਨ ਨਾਲੋਂ ਅਲੱਗ ਕੀਤੇ, ਫਿਰ ਉਹਨਾਂ ਤੇ ਅੰਮ੍ਰਿਤ ਦੇ ਛੱਟੇ ਮਾਰ ਕੇ ਉਹਨਾਂ ਨੂੰ ਜਿਉਂਦੇ ਕੀਤਾ, ਫਿਰ ਸਰਬਲੋਹ ਦੇ ਬਰਤਨ ਭਾ ਬਾਟੇ ਦੇ ਵਿੱਚ ਉਸ ਨੇ ਅੰਮ੍ਰਿਤ ਤਿਆਰ ਕੀਤਾ। ਸਾਰਾ ਪ੍ਰਸੰਗ ਉਸ ਨੇ ਲਿਖਿਆ ਔਰ ਲਿਖਦਿਆਂ ਲਿਖਦਿਆਂ ਕਹਿੰਦਾ ਕਿ ਸਤਿਗੁਰਾਂ ਦੇ ਐਸੇ ਕੌਤਕ ਨੂੰ ਵੇਖ ਕੇ ਜਿੱਥੇ ਬੇਅੰਤ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ, ਉਦੋਂ ਮੈਂ ਵੀ ਉਸ ਸਤਿਗੁਰੂ ਦੀ ਹਜ਼ੂਰੀ ਵਿੱਚ ਗਿਆ। ਮੇਰੀ ਨੀਚਤਾਈ ਨੂੰ, ਮੇਰੇ ਮਾੜੇ ਕਰਮਾਂ ਨੂੰ, ਮੇਰੇ ਪਾਪਾਂ ਨੂੰ ਸਿੱਖਾਂ ਦਾ ਗੁਰੂ ਜਾਣਦਾ ਹੋਇਆ ਵੀ, ਭਾਵ ਉਹਨੂੰ ਸਾਰਾ ਪਤਾ ਸੀ, ਅੰਤਰਜਾਮੀ ਸੀ ਕਿ ਮੈਂ ਰੋਜ਼ਾਨਾ ਗੁਰੂ ਘਰ ਦੀ ਖਬਰ, ਗੁਰੂ ਘਰ ਦੀ ਰਿਪੋਰਟ ਸਰਕਾਰ ਦੇ ਦਰਬਾਰ ਦੇ ਵਿੱਚ ਭੇਜਦਾ ਹਾਂ, ਪਰ ਦੇਖ ਕੇ ਅਣਡਿੱਠ ਕਰਨ ਵਾਲੇ ਸਤਿਗੁਰੂ ਨੇ ਮੇਰੇ ਪਿਛਲੇ ਪਾਪਾਂ ਨੂੰ ਵਿਚਾਰਿਆ ਨਾ ਕੋਈ ਮਨ ਵਿੱਚ ਰੋਸ ਕੀਤਾ, ਮੇਰੀ ਅਵੱਗਿਆ ਨੂੰ ਕੇਵਲ ਮੁਸਕਰਾ ਕੇ ਹੀ ਮੁਆਫ ਕਰ ਦਿੱਤਾ, ਮੁਸਕਰਾ ਕੇ, ਔਰ ਫਿਰ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਇਹ ਔਰੰਗਜ਼ੇਬ, ਮੈਂ ਹੁਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲੰਗਿਆ ਵਾਲੇ ਸਤਿਗੁਰੂ ਦਾ ਸੱਚਾ ਸਿੱਖ ਬਣ ਕੇ ਅੰਮ੍ਰਿਤ ਛਕ ਕੇ ਅਜਮੇਰ ਸਿੰਘ ਮੇਰਾ ਨਾਮ ਰੱਖਿਆ, ਮੈਂ ਸਿੰਘ ਸੱਜ ਗਿਆ। ਮੈਂ ਤੈਨੂੰ ਇੱਕ ਨੇਕ ਸਲਾਹ ਦੇਣ ਦਾ ਯਤਨ ਕਰਦਾ ਕਿ ਸਿੱਖਾਂ ਦੇ ਗੁਰੂ ਨਾਲ ਟੱਕਰ ਲੈਣੀ ਖੁਦਾ ਦੇ ਨਾਲ ਟੱਕਰ ਲੈਣ ਦੇ ਤੁੱਲ ਹੈ। ਜੇ ਤੂੰ ਇਹਨਾਂ ਨਾਲ ਟੱਕਰ ਲਵੇਂਗਾ ਤਾਂ ਤੇਰੀ ਸਲਤਨਤ, ਤੇਰਾ ਰਾਜ ਭਾਗ ਚੰਦ ਦਿਨਾਂ ਦੇ ਵਿੱਚ ਹੀ ਨਾਸ ਹੋ ਜਾਏਗਾ, ਤੇਰੀ ਕਬਰ ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚੇਗਾ। ਇਸ ਲਈ ਇਹ ਇੰਨੇ ਦਿਆਲੂ ਅਤੇ ਕਿਰਪਾਲੂ ਹੈ ਮੇਰੇ ਸਤਿਗੁਰੂ, ਜੇ ਤੂੰ ਇਹਨਾਂ ਦੇ ਚਰਨਾਂ ਵਿੱਚ ਆ ਕੇ ਆਪਣੇ ਗੁਨਾਹਾਂ ਦੀ ਖਿਮਾ ਮੰਗ ਲਵੇ ਨਾ ਤਾਂ ਇਹ ਆਪਣੇ ਪਿਤਾ ਨੂੰ ਸ਼ਹੀਦ ਕਰਨ ਦਾ ਜਿਹੜਾ ਤੇਰੇ ਸਿਰ ਤੇ ਸਭ ਤੋਂ ਵੱਡਾ ਦੋਸ਼ ਹੈ ਉਸ ਦੀ ਵੀ ਤੈਨੂੰ ਮੁਆਫੀ ਦੇ ਸਕਦੇ ਹੈ। ਇਹ ਬਹੁਤ ਨਰਮ ਦਿਲ, ਦਿਆਲੂ ਅਤੇ ਕਿਰਪਾਲੂ ਹਨ, ਤੈਨੂੰ ਬਖਸ਼ ਸਕਦੇ, ਤੂੰ ਇਹਨਾਂ ਤੋਂ ਆ ਕੇ ਆਪਣੇ ਪਾਪ ਬਖਸ਼ਾ ਲੈ ਔਰ ਇਹਨਾਂ ਦੀ ਸ਼ਰਨ ਲੈ ਲੈ। ਅੱਜ ਤੋਂ ਬਾਅਦ ਮੈਂ ਤੈਨੂੰ ਗੱਲ ਲਿਖਣੀ ਚਾਹੁੰਦਾ ਹਾਂ ਕਿ ਹੁਣ ਤੱਕ ਮੈਂ ਤੇਰੀ ਰਿਪੋਰਟ ਲਿਖਦਾ ਰਿਹਾ,
ਪਰ ਅੱਜ ਤੋਂ ਬਾਅਦ ਮੈਂ ਕਲਗੀਆਂ ਵਾਲੇ ਦਾ ਸਿੰਘ ਸਜ ਗਿਆ। ਅੱਜ ਤੋਂ ਮੇਰਾ ਨਾਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੁੜ ਗਿਆ। ਅੱਜ ਤੋਂ ਬਾਅਦ ਮੈਂ ਤੇਰੇ ਸਰਕਾਰ ਦਵਾਰ ਦੀ ਨੌਕਰੀ ਛੱਡੀ ਔਰ ਸੱਚੇ ਸਤਿਗੁਰੂ ਕਲਗੀਆਂ ਵਾਲੇ ਦੇ ਦਰ ਦੀ ਹਮੇਸ਼ਾ ਲਈ ਮੈਂ ਸੇਵਾ ਕਰਾਂਗਾ। ਇਹ ਸਾਰੇ ਸ਼ਬਦ ਉਸ ਨੇ ਆਪਣੇ ਰੋਜ਼ਾਨਾਮਚੇ ਦੇ ਅੰਦਰ, ਆਪਣੀ ਰਿਪੋਰਟ ਦੇ ਅੰਦਰ ਅੰਕਿਤ ਕੀਤੇ ਹਨ। ਇਹ ਅੱਖੀਂ ਡਿੱਠੀ ਗਵਾਹੀ ਹੈ ਖਾਲਸਾ ਜੀ। ਦੂਸਰੀ ਗਵਾਹੀ ਹੈ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਜਿਹੜੇ ਦਮਦਮੀ ਟਕਸਾਲ ਦੇ 11ਵੇਂ ਮੁਖੀ ਸਨ। ਉਹ ਮਹਾਂਪੁਰਖ ਸਾਧ ਸੰਗਤ ਜੀ 1900 ਦੇ ਅੰਦਰ ਉਹਨਾਂ ਦੇ ਸੱਚਖੰਡ ਜਾਣ ਤੋਂ ਤਕਰੀਬਨ 10-12 ਸਾਲ ਪਹਿਲਾਂ ਹਰਿਦੁਆਰ ਦੇ ਇਲਾਕੇ ਵਿੱਚ ਗਏ। ਕੁੰਭ ਦਾ ਜੋੜ ਮੇਲਾ ਲੱਗਾ ਹੋਇਆ ਸੀ। ਮਹਾਂਪੁਰਖਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਦੀਵਾਨ ਲਾਇਆ ਹੋਇਆ ਸੀ। ਦੀਵਾਨ ਵਿੱਚ ਗੁਰਬਾਣੀ ਦੀ ਕਥਾ ਸੁਣਾ ਰਹੇ ਸਨ। ਕਥਾ ਸੁਣਾਉਂਦਿਆਂ ਸੁਣਾਉਂਦਿਆਂ ਇੱਕ ਬੜੇ ਨੂਰਾਨੀ ਦੀਦਾਰਿਆਂ ਵਾਲੇ ਗੁਰੂ ਕੇ ਸਿੰਘ, ਜਿਨ੍ਹਾਂ ਦੇ ਚਿਹਰਿਆਂ ਦਾ ਤੇਜ ਬੜਾ ਝੱਲ ਹੈ, ਬੜੀ ਸਾਦੀ ਜਿਨ੍ਹਾਂ ਦੀ ਪੁਸ਼ਾਕ ਹੈ, ਸਾਦਾ ਲਿਬਾਸ ਜਿਨ੍ਹਾਂ ਨੇ ਧਾਰਨ ਕੀਤਾ ਹੈ, ਪੰਜ ਕਕਾਰਾਂ ਦੇ ਧਾਰਨੀ ਗੁਰਸਿੱਖ ਬੜੀ ਬਿਰਧ ਅਵਸਥਾ ਦੇ ਵਿੱਚ, ਉਹ ਸਤਿਗੁਰੂ ਜੀ ਦੇ ਸਨਮੁਖ ਆ ਕੇ ਨਮਸਕਾਰ ਕਰਕੇ ਬੈਠ ਗਏ। ਔਰ ਸਾਰੀ ਕਥਾ ਸੁਣਨ ਤੋਂ ਉਪਰੰਤ ਦੀਵਾਨ ਦੀ ਸਮਾਪਤੀ ਤੋਂ ਬਾਅਦ ਮਹਾਂਪੁਰਖਾਂ ਨੂੰ ਇਕਾਂਤ ਵਿੱਚ ਮਿਲੇ, ਫਤਿਹ ਬੁਲਾਈ। ਮਹਾਂਪੁਰਖਾਂ ਨੂੰ ਕਹਿਣ ਲੱਗੇ, ਗਿਆਨੀ ਜੀ, ਮੈਂ ਕਲਗੀਆਂ ਵਾਲੇ ਸਤਿਗੁਰੂ ਦੇ ਨਾਲ ਬਹੁਤ ਲੰਮਾ ਸਮਾਂ ਸੇਵਾ ਕੀਤੀ ਹੈ। ਤੁਸੀਂ ਇਤਿਹਾਸ ਵਿੱਚ ਦਾਸ ਦਾ ਨਾਮ ਸੁਣਿਆ ਹੈ, ਹਰ ਸਿੰਘ ਸਾਧ ਸਿੰਘ ਜੀ, ਜਦੋਂ ਕਲਗੀ ਵਾਲੇ ਸਤਿਗੁਰੂ ਜੋਤੀ ਜੋਤ ਸਮਾਏ ਹੈ, ਉਦੋਂ ਵੀ ਭਾਈ ਹਰ ਸਿੰਘ ਜੀ ਸਤਿਗੁਰਾਂ ਦੇ ਨਾਲ ਹੀ ਸਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ। ਔਰ ਭਾਈ ਹਰ ਸਿੰਘ ਜੀ ਰੋਜ਼ਾਨਾ ਸਤਿਗੁਰਾਂ ਦੀ ਡਾਇਰੀ ਲਿਖਿਆ ਕਰਦੇ ਸਨ, ਜੋ ਜੋ ਖਾਸ ਵਾਕਿਆਤ ਹੋਇਆ ਕਰਦੇ ਸਨ। ਉਹ ਪੋਥੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਲੰਮਾ ਸਮਾਂ ਪਈ ਰਹੀ। ਫਿਰ ਕਿਸੇ ਕਾਰਨ ਕਿਸੇ ਵਿਅਕਤੀ ਨੇ ਅਲੋਪ ਕਰ ਦਿੱਤੀ, ਜੋ ਸਾਡੇ ਪਾਸ ਅੱਜ ਤੱਕ ਨਹੀਂ ਉਹ ਆ ਸਕੀ। ਉਸ ਦੇ ਦਰਸ਼ਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਵੀ ਕੀਤੇ ਸਨ, ਅਤੇ ਹੋਰ ਵੀ ਮਹਾਂਪੁਰਖਾਂ ਨੇ, ਵਿਦਵਾਨਾਂ ਨੇ ਪੁਰਾਣੇ ਸਮਿਆਂ ਵਿੱਚ ਦਰਸ਼ਨ ਕੀਤੇ ਸਨ। ਉਹ ਸਾਰੀ ਗੋਹਜ ਪੋਥੀ ਭਾਈ ਹਰ ਸਿੰਘ ਜੀ ਦੀ ਲਿਖੀ ਹੋਈ ਸੀ। ਭਾਈ ਹਰ ਸਿੰਘ ਜੀ ਕਹਿਣ ਲੱਗੇ ਮਹਾਂਪੁਰਖਾਂ ਨੂੰ ਕਿ ਜਦੋਂ ਕਲਗੀਆਂ ਵਾਲੇ ਸਤਿਗੁਰੂ ਜੋਤੀ ਜੋਤ ਸਮਾ ਗਏ, ਸਾਡੇ ਕੋਲੋਂ ਸਤਿਗੁਰਾਂ ਦਾ ਵਿਛੋੜਾ ਨਾ ਸਹਾਰਿਆ ਗਿਆ। ਕੁਝ ਸਿੰਘ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਲੇ ਗਏ, ਕੁਝ ਅਸੀਂ ਇਸ ਉੱਤਰਾਖੰਡ ਦੀਆਂ ਪਹਾੜੀਆਂ ਵਾਲੇ ਪਾਸੇ ਨੂੰ ਆ ਗਏ। ਔਰ ਉਹਨਾਂ ਸਾਰੇ ਸਿੰਘਾਂ ਚੋਂ ਇਸ ਵਕਤ ਕੇਵਲ ਮੈਂ ਹੀ ਬਚਿਆ। ਮੇਰੀ 250 ਸਾਲ ਦੀ ਉਮਰ ਹੈ, ਔਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੇਰਾ ਸਰੀਰ ਅਜੇ ਜਿਉਂ ਦਾ ਤਿਉਂ ਬਰਕਰਾਰ ਹੈ, ਪਰ ਥੋੜਾ ਸਮਾਂ ਹੀ ਹੁਣ ਮੇਰੇ ਸਰੀਰ ਦੀ ਪਰਾਰਬਧ ਦਾ ਰਹਿ ਗਿਆ। ਮੈਂ ਹੁਣ ਛੇਤੀ ਸੱਚਖੰਡ ਨੂੰ ਚਲੇ ਜਾਣਾ, ਕਲਗੀਆਂ ਵਾਲੇ ਦਾ ਸੱਦਾ ਆਉਣ ਵਾਲਾ ਹੈ, ਮੈਂ ਤੁਹਾਨੂੰ ਮਿਲਣ ਵਾਸਤੇ ਆਇਆ ਹਾਂ। ਮਹਾਂਪੁਰਖਾਂ ਨੇ ਬਹੁਤ ਸਤਿਕਾਰ ਕੀਤਾ, ਬਸਤਰ ਭੇਟਾ ਕੀਤੇ। ਉਹਨਾਂ ਸਮਿਆਂ ਚ ਚਾਂਦੀ ਦੇ ਰੁਪਏ ਵੀ ਅੱਗੇ ਭੇਟਾ ਕੀਤੇ, ਪਰ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਦੋ ਕਛਹਿਰੇ ਚੋਲੇ ਦੇ ਬਸਤਰ ਅਤੇ ਦਸਤਾਰ ਹੀ ਪ੍ਰਵਾਨ ਕੀਤੀ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਮਹਾਂਪੁਰਖੋ ਗੁਰਸਿੱਖੋ, ਭਾਈ ਹਰ ਸਿੰਘ ਜੀ, ਤੁਸੀਂ ਸਤਿਗੁਰਾਂ ਦੇ ਨਾਲ ਛੋਟੀ ਉਮਰ ਤੋਂ ਆ ਕੇ ਸੇਵਾ ਕਰਨੀ ਸ਼ੁਰੂ ਕੀਤੀ ਹੈ। ਅੱਜ ਕੁਝ ਲੋਕ ਕਈ ਤਰ੍ਹਾਂ ਦੇ ਸ਼ੰਕੇ ਪਾਉਂਦੇ ਹੈ, ਅੱਜ ਵੀ ਪੈਦਾ ਕੀਤੇ ਜਾ ਰਹੇ ਹੈ ਤੇ ਉਦੋਂ ਵੀ ਪਾਏ ਜਾ ਰਹੇ ਸਨ, ਕਿ ਉਹ ਕੁਝ ਸ਼ੰਕਿਆਂ ਦਾ ਹੱਲ ਕੱਢੋ ਜੋ ਤੁਸੀਂ ਅੱਖੀਂ ਵੇਖਿਆ। ਮਹਾਂਪੁਰਖਾਂ ਨੇ ਪੁੱਛਿਆ ਕਿ ਜਦੋਂ ਕਲਗੀਆਂ ਵਾਲੇ ਨੇ ਪੰਜਾਂ ਪਿਆਰਿਆਂ ਤੋਂ ਸੀਸ ਲੈ ਕੇ ਅੰਮ੍ਰਿਤ ਛਕਾਇਆ ਸੀ, ਉਹ ਸਾਰਾ ਪ੍ਰਸੰਗ ਸਾਨੂੰ ਆਪਣੀ ਰਸਨਾ ਤੋਂ ਅੱਖੀਂ ਡਿੱਠਾ ਹਾਲਾਤ ਕਹਿ ਕੇ ਸੁਣਾਓ। ਤਾਂ ਭਾਈ ਹਰ ਸਿੰਘ ਜੀ ਨੇ ਫਿਰ ਮਹਾਂਪੁਰਖਾਂ ਨੂੰ ਦੱਸਿਆ ਸੀ ਕਿ ਮੈਂ ਉੱਥੇ ਹੀ ਮੌਜੂਦ ਸੀ। ਸਤਿਗੁਰਾਂ ਨੇ ਵਾਰੀ ਵਾਰੀ ਪੰਜਾਂ ਸਿੰਘਾਂ ਦੇ ਸੀਸ ਆਪ ਲੈ ਕੇ ਸ੍ਰੀ ਸਾਹਿਬ ਨਾਲ ਤਲਵਾਰ ਨਾਲ ਧਨ ਨਾਲੋਂ ਵੱਖ ਕੀਤੇ। ਔਰ ਕਈ ਵਾਰੀ ਕਹਿੰਦੇ ਇਤਿਹਾਸਕਾਰ ਕਹਿ ਦਿੰਦੇ ਆ ਵੀ ਇੱਕ ਵਾਰੀ ਆਵਾਜ਼ ਮਾਰੀ, ਦੋ ਵਾਰੀ, ਤੀਜੀ ਵਾਰੀ, ਪਰ ਭਾਈ ਹਰ ਸਿੰਘ ਜੀ ਕਹਿੰਦੇ ਪਹਿਲੇ ਬਚਨਾਂ ਵਿੱਚ ਹੀ ਇਹ ਸਿੰਘ ਸਤਿਗੁਰੂ ਜੀ ਦੇ ਅੱਗੇ ਆ ਗਏ ਔਰ ਇਹਨਾਂ ਦੇ ਮਗਰ ਹੋਰ ਪੰਜ ਸਿੰਘ ਵੀ, ਹੋਰ ਅੱਗੇ ਸਿੰਘ ਸਾਰਿਆਂ ਦੀ ਲਾਈਨ ਲੱਗੀ, ਜਿਨ੍ਹਾਂ ਵਿੱਚੋਂ ਅਗਲੇ ਸਿੰਘਾਂ ਵਿੱਚੋਂ ਸਤਿਗੁਰਾਂ ਨੇ ਪੰਜਾਂ ਪਿਆਰਿਆਂ ਦੇ, ਪੰਜਾਂ ਇਹਨਾਂ ਗੁਰਸਿੱਖਾਂ ਦੇ ਸੀਸ ਸਾਰਿਆਂ ਦੇ ਸਾਹਮਣੇ ਕੋਈ ਲੁਕੋ ਕੇ ਨਹੀਂ, ਜਿਹੜੇ ਕਹਿੰਦੇ ਆ ਨਾ ਕਿ ਬਾਂਹ ਤੋਂ ਫੜ ਕੇ ਇੱਕ ਇੱਕ ਪਿਆਰੇ ਨੂੰ ਤੰਬੂ ਵਿੱਚ ਲਿਜਾਈ ਗਏ ਤੇ ਉੱਥੇ ਕਹਿੰਦੇ ਤਲਵਾਰ ਚਲਾਈ ਤੇ ਤਲਵਾਰ ਚਲਾਈ ਕਹਿੰਦੇ ਉੱਥੇ ਬੱਕਰੇ ਝਟਕੇ ਗਏ। ਕਿੰਨਾ ਗੁਮਰਾਹ ਕੁੰਮ ਭੁਲੇਖਾ ਪਾਊ ਪ੍ਰਚਾਰ ਇਹ ਲੋਕ ਕਰਦੇ ਆ, ਜਿਹੜਾ ਏਡਾ ਵੱਡਾ ਸੱਚਾ ਸਤਿਗੁਰੂ ਹੋਵੇ ਉਹ ਆਪਣੇ ਸਿੱਖਾਂ ਨਾਲ ਕਦੇ ਧੋਖਾ ਕਰ ਸਕਦਾ? ਤੇ ਸਾਧ ਸੰਗਤ ਜੀ, ਮਹਾਂਪੁਰਖ ਵੀ ਕਿਹਾ ਕਰਦੇ ਸਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਿ ਪਹਿਲਾਂ ਤਾਂ ਇਹ ਦੱਸੋ ਵੀ ਬੱਕਰੇ ਲਿਆਂਦੇ ਕਿੱਥੋਂ, ਨੰਬਰ 2 ਤੇ ਜੇ ਉੱਥੇ ਬੱਕਰੇ ਲਿਆ ਕੇ ਪੰਜ ਬੰਨੇ ਹੋਏ ਸੀ ਤਾਂ ਫੇਰ ਬੱਕਰਿਆਂ ਨੂੰ ਝਟਕਣ ਵੇਲੇ ਬੱਕਰਿਆਂ ਦੀ ਆਵਾਜ਼ ਨਾ ਆਈ ਉੱਥੇ ਕਿ ਬੱਕਰਿਆਂ ਤੇ ਤਲਵਾਰ ਮਾਰੀ ਜਾ ਰਹੀ ਹੈ? ਤੇ ਫਿਰ ਉਸ ਤੋਂ ਬਾਅਦ ਜਿਹੜੇ ਸਿੱਖ ਆਏ ਉਹਨਾਂ ਨੇ ਤਾਂ ਡਰਾਮਾ ਸਮਝ ਕੇ ਮਹਾਰਾਜ ਸਿੰਘਾਂ ਨੂੰ ਤਾਂ ਕਹਿ ਰਹੇ ਆ ਪਰ ਸਿੰਘਾਂ ਦੀ ਥਾਂ ਤੇ ਬੱਕਰੇ ਝਟਕ ਰਹੇ ਹੈ, ਤਾਂ ਸਾਰੀ ਸੰਗਤ ਨੇ ਸੀਸ ਦੇਣ ਲਈ ਅੱਗੇ ਆ ਜਾਣਾ ਸੀ ਕਿ ਇਹ ਤਾਂ ਐਵੇਂ ਉੱਤੋਂ ਕੁਝ ਹੋਰ ਕਹਿ ਰਹੇ ਹੈ, ਵਿੱਚੋਂ ਤਾਂ ਸਤਿਗੁਰੂ ਸੀਸ ਨਹੀਂ ਲੈਣਾ ਚਾਹੁੰਦੇ, ਇਹ ਤਾਂ ਦਿਖਾਵਾ ਹੋ ਰਿਹਾ। ਇਸ ਕਰਕੇ ਐਸਾ ਭੁਲੇਖਾ ਪਾਓ ਗੁਮਰਾਹ ਕੁੰਨ ਜਿਹੜਾ ਪ੍ਰਚਾਰ ਸਾਡੀਆਂ ਪੁਸਤਕਾਂ ਦੇ ਅੰਦਰ ਵੀ ਕੀਤਾ ਗਿਆ ਅਤੇ ਬੋਲ ਕੇ ਵੀ ਕੀਤਾ ਜਾਂਦਾ। ਪਰ ਭਾਈ ਹਰ ਸਿੰਘ ਜੀ ਕਹਿਣ ਲੱਗੇ ਕਿ ਲੱਖਾਂ ਦਾ ਇਕੱਠ ਸੀ, ਜਿੱਧਰ ਨੂੰ ਨਿਗਾਹ ਮਾਰਦੇ ਸੀ ਨਾ ਸਾਰੇ ਪਾਸੇ ਸੰਗਤਾਂ ਹੀ ਸੰਗਤਾਂ ਨਜ਼ਰ ਆ ਰਹੀਆਂ ਸਨ, ਪਹਾੜੀਆਂ ਦੀਆਂ ਪਹਾੜੀਆਂ ਸੰਗਤਾਂ ਨਾਲ ਭਰੀਆਂ ਪਈਆਂ ਸਨ, ਕਿਉਂਕਿ ਹਜ਼ੂਰ ਨੇ ਹੁਕਮਨਾਮੇ ਭੇਜ ਕੇ ਦੂਰ ਦੂਰੋਂ ਸੰਗਤ ਸੱਦੀ ਹੋਈ ਸੀ ਔਰ ਸਾਰੀ ਸੰਗਤ ਦੇ ਸਾਹਮਣੇ ਵਾਰੀ ਵਾਰੀ ਪੰਜਾਂ ਦੇ ਸੀਸ ਵੱਖ ਕੀਤੇ ਧੜਾ ਨਾਲੋਂ, ਫਿਰ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ, ਫਿਰ ਕਹਿੰਦੇ ਇੱਕ ਇੱਕ ਚੋਲਾ ਬਾਟੇ ਚੋਂ ਚੁੱਕਿਆ ਤੇ ਸਤਿਗੁਰੂ ਮਹਾਰਾਜ ਸਾਰਿਆਂ ਦੇ ਮਸਤਕ ਦੇ ਉੱਤੇ ਉਹ ਅੰਮ੍ਰਿਤ ਪਾਈ ਜਾਂਦੇ ਸਨ। ਜਿਹੜੇ ਸਿੰਘ ਦੇ ਮਸਤਕ ਤੇ ਅੰਮ੍ਰਿਤ ਪੈਂਦਾ ਸੀ ਉਹੀ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਣ ਲੱਗ ਪੈਂਦਾ ਸੀ ਔਰ ਕਹਿੰਦੇ ਫਿਰ ਹਜ਼ੂਰ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ, ਫਿਰ ਪਰਿਵਾਰ ਦੇ ਫਿਰ ਸੰਗਤਾਂ ਨੇ ਅੰਮ੍ਰਿਤ ਛਕਿਆ। ਕਿਉਂ ਭਾਈ ਇਹ ਦੂਸਰੀ ਗਵਾਹੀ ਅੱਖੀ ਡਿੱਠੀ ਭਾਈ ਹਰ ਸਿੰਘ ਜੀ ਦੀ ਵੱਡੇ ਮਹਾਂਪੁਰਖਾਂ ਨੇ ਆਪ ਸੁਣੀ ਸੀ, ਉਹ ਸਾਰੀ ਅੱਖੀ ਡਿੱਠੀ ਘਟਨਾ ਮਹਾਂਪੁਰਸ਼ਾਂ ਨੇ ਅੱਗੇ ਤੋਂ ਅੱਗੇ ਸਿੰਘਾਂ ਨੂੰ ਸਰਵਣ ਕਰਵਾਈ, ਵੱਡੇ ਮਹਾਂਪੁਰਖਾਂ ਨੂੰ ਸਰਵਣ ਕਰਵਾਈ। ਕਹਿਣ ਤੋਂ ਭਾਵ ਦੋ ਤਾਂ ਅੱਖੀ ਡਿੱਠੇ ਹਾਲਾਤ ਸਾਡੇ ਸਾਹਮਣੇ ਆ ਨਾ, ਤੇ ਜੇ ਅਸੀਂ ਫੇਰ ਵੀ ਸਤਿਗੁਰਾਂ ਦੀ ਐਡੀ ਵੱਡੀ ਮਹਾਨ ਕਰਨੀ ਉੱਤੇ ਸ਼ੱਕ ਕਰੀਏ ਨਾ, ਕੋਈ ਭੁਲੇਖਾ ਰੱਖੀਏ ਮਨ ਵਿੱਚ, ਕੋਈ ਸੰਸਾ ਰੱਖੀਏ, ਫੇਰ ਭਾਈ ਅਸੀਂ ਸਿੱਖ ਖਵਾਉਣ ਦੇ ਹੱਕਦਾਰ ਨਹੀਂ। ਸਿੱਖ ਉਹ ਹੀ ਹੈ ਜਿਹਦੇ ਮਨ ਵਿੱਚ ਸਤਿਗੁਰੂ ਪ੍ਰਤੀ ਪੂਰਨ ਭਰੋਸਾ ਅਤੇ ਵਿਸ਼ਵਾਸ ਹੈ। ਇਸ ਲਈ ਐਸੇ ਸਮਰੱਥ ਸਤਿਗੁਰੂ ਨੇ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਲਾਇਆ। ਇਹ ਪੰਕਤੀਆਂ ਦਾ ਅਰਥ ਕੀ ਹੈ ਕਿ ਮਰਿਆਂ ਵਿੱਚ ਸਾਸ ਪਵਾ ਦੇਣੇ, ਵਿਛੜਿਆ ਹੋਇਆਂ ਨੂੰ ਦੁਬਾਰਾ ਮੇਲ ਲੈਣਾ, ਪ੍ਰਭਾਵੈ ਬਿਨ ਸਾਸ ਤੇ ਰਾਖੈ, ਪ੍ਰਭੂ ਨੂੰ ਪਾ ਜਾਏ ਤਾਂ ਸਵਾਸਾਂ ਤੋਂ ਬਿਨਾਂ ਵੀ ਬਚਾ ਲੈਂਦਾ। ਤੇ ਇਸ ਕਰਕੇ ਸਾਡਾ ਸਤਿਗੁਰੂ ਕਲਗੀਆਂ ਵਾਲਾ ਕੋਈ ਧੋਖਾ, ਕੋਈ ਛਲ ਕਰਨ ਵਾਲਾ, ਕੋਈ ਫਰੇਬੀ, ਕੋਈ ਕਪਟੀ ਸਤਿਗੁਰੂ ਨਹੀਂ ਸੀ, ਜਿਵੇਂ ਅੱਜ ਕੱਲ ਦੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਹੈ। ਉਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਉਹਨਾਂ ਦੇ ਗੁਮਰਾਹ ਕੁੰਨ ਪ੍ਰਚਾਰ ਤੋਂ ਬਚਣ ਦੀ ਲੋੜ ਹੈ। ਸੱਚੇ ਪਾਤਸ਼ਾਹ ਤਾਂ ਹਰਨ ਭਰਨ ਜਾ ਕਾ ਨੇਤਰ ਫੋਰ, ਸੱਚੇ ਪਾਤਸ਼ਾਹ ਇੱਕ ਅੱਖ ਦੇ ਖੋਲਣ ਦੇ ਸਮੇਂ ਦੇ ਵਿੱਚ ਸੰਸਾਰ ਨੂੰ ਸਾਜ ਸਕਦੇ ਹੈ, ਅੱਖ ਦੇ ਮੀਟਣ ਦੇ ਸਮੇਂ ਵਿੱਚ ਸੰਸਾਰ ਨੂੰ ਨਾਸ਼ ਕਰ ਸਕਦੇ ਹੈ। ਸਤਿਗੁਰੂ ਐਡੀ ਵੱਡੀ ਸਮਰੱਥਾ ਰੱਖਦੇ ਹੈ ਤੇ ਪੰਜ ਸਿੰਘਾਂ ਦੇ ਸੀਸ ਲੈ ਕੇ ਉਹਨਾਂ ਨੂੰ ਜੀਵਿਤ ਕਰਨਾ ਇਹ ਕੋਈ ਬਹੁਤੀ ਔਖੀ ਗੱਲ ਨਹੀਂ। ਪਹਿਲੇ ਸਰੂਪ ਵਿੱਚ ਮਰਿਆ ਹਾਥੀ ਜੀਵਿਤ ਕਰ ਸਕਦੇ ਹੈ ਔਰ ਫਿਰ ਕਿੰਨੇ ਪ੍ਰਸੰਗ ਹੈ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰੇ ਜਿਉਂਦੇ ਕੀਤੇ, ਤੀਸਰੇ ਪਾਤਸ਼ਾਹ ਜੀ ਨੇ जो गोविंदवाल साहब साध संगत जी एको एक माता का बच्चा बुखार दे कारण चढ़ाई कर गया, बिरलाप सुन के कोले शरीर मंगा के सतगुरां ने अमृत दृष्टि पा के जिउंदा कीता। पंचम स्वरूप दे विच भाई समण मूसण दा इतिहास है, उस नूं भाई सतगुरु आप गुरु अर्जन देव जी ने जीवत दान दिता है। बहुत गुरु घर दे प्रसंग है, बाबा अटल राय जी ने साध संगत जी आप श्री अमृतसर साहब विखे खत्रियां दे पुत्र नूं जिउंदा कीता और बाबा गुरदित्ता जी ने गऊं जिउंदी कीती। फिर सतगुरु छेवें पातशाह जी ने आप ए बचन कीते सन कि अज तुसी मरिया नूं जिउंदे करन लग पे गुरु के पुत्र, ते संगतां दे अंदर ए विचार चलेगी कि गुरु के पुत्र गुरु के भाणे दे उल्ट चलदे है। जिन्हां नूं प्राणा दा दान दिता उन्हां दी थां हुण तुहानूं अपने शरीर ते आगने पैणगे। फिर बाबा अटल राय जी ने सतगुरु दी आग्या मन के ज्योति जोत समा गए अते बाबा गुरदित्ता जी भी इसे तरह समा गए सन। जे गुरु के साहबजादियां विच गुरु के सिखां विच इन्नियां बरकतां सन तां सतगुरु महाराज जी नी एड्डी वड्डी बरकत विखा सकदे सन, की औखी गल सी सतगुरां वास्ते। इस करके साध संगत जी ऐसी शंका ना पढ़ने वालियां दी गल दे उत्ते मन नूं कदे यकीन विश्वास लियाउणा, मन विच ना कहण वालियां दी गल ते कदे भरोसा करना, आपा भरोसा गुरबाणी ते करना जो सतगुरु ने कहा, जो सतगुरु ने कौतक वरताया। इस करके सच्चे पातशाह जी नूं पंजां महापुरखां नूं सीस लै के अमृत दी शक्ति नाल जिउंदे करके अमृत छका के महान बख्शिशां कीतियां। अज खालसे दा साजना दिवस है, 325 सिंघां ने माइयां भाइयां ने अज इस स्थान ते खंडे बाटे दे अमृत दी दात प्राप्त कीती है। उन्हां माइयां भाइयां नूं भी गुरु घर वल्लों बहुत बहुत वधाई होवे, आप संगतां नूं भी वैसाखी दे गुरपुरब दीआं बहुत बहुत वधाइयां होण। आओ मन अते बिरती नूं एकागर करके सुरत नूं उत्थे जोड़िए जिथे धन श्री गुरु नानक देव जी महाराज अज दे देनी जिन्हां ने संसार नूं तारन वास्ते इमनाबाद नूं चाले पाए सन। चलदे चलदे हजूर 17 दिनां दे विच पहुंचे है, भाई लालो हजूर दे दर्शन कर रहा है और नमस्कारां करदा होया सतगुरां नूं जिवें बेनती करेगा। आप संगत भाई लालो जी दा प्रसंग श्री गुरु नानक देव जी दे नाल जिवें वचन बलास होए ओ सारा इतिहास शरद और भावना दे नाल सरवण करो।
सतनाम श्री वाहिगुरु साहिब जी शपै दर्शन परसत मिटत कलख।
धन श्री गुरु नानक देव जी दे पावन दर्शन करन दे नाल सतगुरां दे चरणां उत्ते मस्तक लाउण दे नाल जिन्ने भी साध संग जी पाप है सारे मिट जांदे है, नाश हो जांदे है। ए भाई लालो बेनतियां करदा सच्चे पातशाह जेड़ा तुहाडा दर्शन कर लैंदा, जेड़ा तुहाडे चरणां दी धूड़ी नूं परस लैंदा है, सच्चे पातशाह उन्हां दे जन्मां जन्मां दे पाप मिट जांदे है, नाश हो जांदे हन।
शुभ बदन बिराज है
जिथे सुंदर मुखड़े वाले सुंदर चेहरे वाले सच्चे पातशाह जिथे बिराजदे है सुभाए मान हुंदे है, उन्हां सतगुरां दे दर्शन करन करके सारे पापां दा नाश हो जांदा है।
जन्म मरण भव मद नष्ट।
और साध संगत जी संसार दे विच जेड़ा जम्मण मरण दा गेड़ा सब तों दुखदायक है, 84 दा गेड़ा सब तों दुखदायक है, सतगुरां दे दर्शन करन दे नाल जम्मण मरण दा गेड़ा भी मिट जांदा है।
कर तुम तन साजा है।
और साध संगत जी जिथे धन श्री गुरु नानक देव सच्चे पातशाह जी आप जी दा सुंदर स्वरूप छाटे नाम फप रहा है शोभ रहा है, जिथे आप जी दा पावन स्वरूप सुंदर शरीर सुंदर मुखड़ा सच्चे पातशाह उथे जेड़े तुहाडी शरण विच आके सच्चे पातशाह नमस्कार करदे उन्हां दे सारे जम्मण मरण दे गेड़े नाश हो जांदे हन ਤੁਹਾਡੇ ਸਰੂਪ ਦੇ ਦਰਸ਼ਨ ਕਰਨ ਦੇ ਨਾਲ।
ਹਮ ਸਮ ਨਰ ਅਗ ਕਰਤ।
ਮਹਾਰਾਜ ਜਿਹੜੇ ਸਾਡੇ ਵਰਗੇ ਤੁਛ ਜੀਵ ਤੁਛ ਬੁੱਧੀ ਦੇ ਮਾਲਕ ਹਮੇਸ਼ਾ ਪਾਪ ਕਰਨ ਵਾਲੇ ਆ ਪਾਪੀ ਆ
ਤਿੰਨ ਹੈ ਅਪਵਰਗ ਉਦਾਰ ਹੈ
ਮਹਾਰਾਜ ਤਿੰਨਾਂ ਨੂੰ ਮੁਕਤੀ ਦਾ ਦਾਨ ਦੇ ਕੇ ਤੁਸੀਂ ਸੱਚੇ ਪਾਤਸ਼ਾਹ ਸੱਚਖੰਡ ਦੇ ਵਿੱਚ ਥਾਂ ਬਖਸ਼ਦੇ ਹੋ ਹੇ ਮਹਾਰਾਜ ਇੰਨੇ ਦਿਆਲੂ ਹੋ ਪਾਪੀਆਂ ਨੂੰ ਉਧਾਰਨ ਵਾਲੇ ਸਤਿਗੁਰੂ ਤੁਸੀਂ ਸੱਚੇ ਪਾਤਸ਼ਾਹ ਆਪ ਹੋ
ਉਪਜਤ ਸੁਖ ਔਰ ਮਦ
ਹੇ ਸੱਚੇ ਪਾਤਸ਼ਾਹ ਜੀ ਹੋਰ ਹਿਰਦੇ ਦੇ ਵਿੱਚ ਬਹੁਤਾ ਹੀ ਸੁਖ ਬਹੁਤਾ ਹੀ ਆਨੰਦ ਪੈਦਾ ਹੋ ਜਾਂਦਾ ਹੈ
ਸੁਣਤ ਹਾਂ ਬਚਨ ਤਿਹਾਰ ਹੈ
ਜਦੋਂ ਤੁਹਾਡਾ ਅਸੀਂ ਬਚਨ ਸੁਣਦੇ ਹਾਂ ਤੁਹਾਡੇ ਉਪਦੇਸ਼ ਸੁਣਦੇ ਹਾਂ ਤੁਹਾਡੇ ਬਚਨਾਂ ਨੂੰ ਸੁਣ ਕੇ ਹਿਰਦੇ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਇੰਨਾ ਤੁਹਾਡੇ ਬਚਨਾਂ ਦਾ ਪ੍ਰਤਾਪ ਹੈ
ਸੁਖ ਕੰਦ ਮੁਕੰਦ ਸੋ ਸੰਤ ਹੋ
ਹੇ ਸੱਚੇ ਪਾਤਸ਼ਾਹ ਤੁਸੀਂ ਸੁਖਾਂ ਨੂੰ ਦੇਣ ਵਾਲੇ ਹੋ ਮੁਕਤੀ ਦਾਤੇ ਹੋ ਹੇ ਸੰਤ ਜੀ ਮਹਾਰਾਜ ਮਹਾਂਪੁਰਖੋ
ਨਾਮ ਉਚਾਰਨ ਨਿਜ ਕਰੋ
ਹੇ ਮਹਾਂਪੁਰਖੋ ਹੇ ਸੰਤ ਜੀ ਆਪਣਾ ਨਾਮ ਉਚਾਰਨ ਕਰਕੇ ਦੱਸੋ ਆਪਣੀ ਰਸਨਾ ਤੋਂ ਬੋਲ ਕੇ ਦੱਸੋ ਆਪ ਜੀ ਦਾ ਨਾਮ ਕੀ ਹੈ ਭਾਈ ਲਾਲੋ ਜੀ ਬੇਨਤੀ ਕਰਦੇ ਹੈ
ਤੁਮ ਚਰਨ ਸਰਨ ਮਨ ਪਰਨ
ਹੇ ਸੱਚੇ ਪਾਤਸ਼ਾਹ ਤੁਹਾਡੇ ਪਾਵਨ ਚਰਨਾਂ ਦੀ ਸਰਨ ਦੇ ਵਿੱਚ ਮੈਂ ਪਿਆ ਹੋਇਆ ਹਾਂ ਆ ਕਰਕੇ
ਮਮ ਕਰਨਾ ਕਰ
ਮੇਰੇ ਉੱਤੇ ਕਿਰਪਾ ਕਰੋ ਦਿਆਲਤਾ ਕਰੋ ਸੱਚੇ ਪਾਤਸ਼ਾਹ ਜੀ ਦਿਆਲਤਾ ਦੇ ਘਰ ਵਿੱਚ ਢਲ ਕੇ
ਦੋਹਰਾ ਬੋਲੇ ਸ਼੍ਰੀ ਮੁਖ ਸੋ ਬਚਨ
ਭਾਈ ਲਾਲੋ ਦੀ ਬੇਨਤੀ ਸੁਣ ਕੇ ਸੰਭਾਏ ਮਾਨ ਮੁਖ ਤੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਬਚਨ ਕੀਤਾ
ਜਾਣ ਜਾਹੋਗੇ ਆਪ
ਭਾਈ ਲਾਲੋ ਸਾਨੂੰ ਦੱਸਣ ਦੀ ਲੋੜ ਨੀ ਆਪੇ ਤੈਨੂੰ ਸਮਝ ਪਵੇਗੀ ਆਪੇ ਜਾਣ ਲਵੇਗਾ ਕਿ ਅਸੀਂ ਕੌਣ ਹਾਂ
ਅਬ ਬੈਸੋ ਕਿਰਤ ਕੋ ਕਰੋ
ਇਸ ਕਰਕੇ ਹੁਣ ਤੂੰ ਬੈਠ ਕੇ ਜਿਹੜੀ ਧਰਮ ਦੀ ਦਸਾ ਨਾ ਹੁੰਦੀ ਕਿਰਤ ਕਰ ਰਿਹਾ ਤੂੰ ਆਪਣੀ ਕਿਰਤ ਕਰ
ਹਰ ਹਰ ਜਪਿਆ ਜਾਪ
ਹੱਥਾਂ ਨਾਲ ਧਰਮ ਦੀ ਦਸਾਂ ਨਾ ਹੁੰਦੀ ਕਿਰਤ ਕਰ ਤੇ ਰਸਨਾ ਦੇ ਨਾਲ ਉਸ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਜਾਪ ਕਰ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਗੁਰਸਿੱਖ ਨੇ ਦਸਾਂ ਨਾ ਹੁੰਦੀ ਧਰਮ ਦੀ ਕਿਰਤ ਵੀ ਕਰਨੀ ਹੈ ਤੇ ਰਸਨਾ ਨਾਲ ਭਾਈ ਨਾਮ ਵੀ ਜਪਣਾ ਰਸਨਾ ਵੀ ਵਿਹਲੀ ਨੀ ਰਹਿਣ ਦੇਣੀ ਸੁਰਤ ਵੀ ਕਦੇ ਵਿਹਲੀ ਨੀ ਰਹਿਣ ਦੇਣੀ ਭਾਵ ਧਿਆਨ ਕਦੇ ਆਪਾਂ ਆਪਣਾ ਹੋਰ ਪਾਸੇ ਨਹੀਂ ਜਾਣ ਦੇਣਾ ਸੁਰਤ ਦਾ ਭਾਵ ਹੁੰਦਾ ਧਿਆਨ ਧਿਆਨ ਸਤਿਗੁਰਾਂ ਦੇ ਚਰਨਾਂ ਵਿੱਚ ਜੋੜ ਕੇ ਰਸਨਾ ਨਾਲ ਭਾਈ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਣਾ ਮੂਲ ਮੰਤਰ ਦਾ ਅਭਿਆਸ ਕਰਨਾ ਗੁਰਬਾਣੀ ਦਾ ਜਾਪ ਕਰਨਾ ਆਪਣਿਆਂ ਘਰਾਂ ਨੂੰ ਸੱਚਖੰਡ ਆਪਾਂ ਆਪ ਬਣਾਈਏ ਸਾਡੀਆਂ ਬਜ਼ੁਰਗ ਮਾਤਾਵਾਂ ਸਾਡੇ ਬਜ਼ੁਰਗ ਪਿਤਾ ਕਿੰਨੀਆਂ ਘਾਲਣਾ ਘਾਲਿਆ ਕਰਦੇ ਸਨ ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰਨੀ ਕਿਰਤ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਨਾਲੇ ਬਾਣੀ ਪਾਣੀ ਨਾਲੇ ਕਿਰਤ ਕਰਨੀ ਮਾਵਾਂ ਨੇ ਘਰ ਦੇ ਕੰਮ ਕਰਦਿਆਂ ਕਰਦਿਆਂ ਰਸਨਾ ਨਾਲ ਬਾਣੀ ਪਾਣੀ ਦਾ ਸਿਮਰਨ ਕਰਨਾ ਆਟਾ ਗੁੰਨਣਾ ਤਾਂ ਵੀ ਸਿਮਰਨ ਕਰਨਾ ਪ੍ਰਸ਼ਾਦੇ ਪਕਾਉਣੇ ਤਾਂ ਵੀ ਸਿਮਰਨ ਕਰਨਾ ਬਾਣੀ ਪੜ੍ਹਨੀ ਬਾਲਾ ਭਾਜਾ ਤਿਆਰ ਕਰਨਾ ਤਾਂ ਵੀ ਸਿਮਰਨ ਕਰਨਾ ਬਾਣੀ ਪੜ੍ਹਨੀ ਜਦੋਂ ਉਹ ਅੰਨ ਬੱਚੇ ਜਾਂ ਪਰਿਵਾਰ ਦੇ ਜੀ ਛਕਿਆ ਕਰਦੇ ਸਨ ਤਾਂ ਉਹਨਾਂ ਦੇ ਹਿਰਦੇ ਵੀ ਸ਼ੁੱਧ ਹੋ ਜਾਇਆ ਕਰਦੇ ਸਨ ਉਹਨਾਂ ਦੇ ਹਿਰਦਿਆਂ ਦੇ ਵਿੱਚ ਵੀ ਨਾਮ ਦਾ ਪ੍ਰਵਾਹ ਗੁਰਬਾਣੀ ਦਾ ਪ੍ਰਵਾਹ ਸਤਿਗੁਰਾਂ ਦੇ ਬਾਣੀ ਦਾ ਪ੍ਰੇਮ ਚੱਲ ਪੈਂਦਾ ਸੀ ਅੱਜ ਸਾਡੇ ਘਰਾਂ ਵਿੱਚ ਮਾੜੇ ਟੈਲੀਵਿਜ਼ਨਾਂ ਦਾ ਜੋ ਬੋਲਬਾਲਾ ਹੈ ਉਹਨਾਂ ਦਾ ਅਸਰ ਕੰਨਾਂ ਦੇ ਵਿੱਚ ਪੈਂਦਾ ਹੈ ਫਿਰ ਉਹ ਫੁਰਨੇ ਬਣ ਬਣ ਕੇ ਅੱਗੇ ਤੋਂ ਅੱਗੇ ਸਾਧ ਸੰਗਤ ਦੀ ਧਿਆਨ ਦੇ ਵਿੱਚ ਘੁੰਮਦੇ ਰਹਿੰਦੇ ਹੈ ਫਿਰ ਘਰ ਦੀ ਕਿਰਤ ਵਿਰਤ ਉਸ ਤਰ੍ਹਾਂ ਦੀ ਬਣਦੀ ਜਾ ਰਹੀ ਹੈ ਖਿਆਲ ਉਸ ਤਰ੍ਹਾਂ ਦੇ ਬਣਦੇ ਜਾ ਰਹੇ ਹੈ ਜਿਹੋ ਜਿਹਾ ਸੁਣਦੇ ਬੋਲਦੇ ਹਾਂ ਉਹੋ ਜਿਹੇ ਕਰਮ ਬਣੀ ਜਾਂਦੇ ਹੈ ਕਰਮਾਂ ਦਾ ਅਸਰ ਮਨ ਦੇ ਉੱਤੇ ਪਈ ਜਾਂਦਾ ਉਹਦਾ ਅਸਰ ਅੱਗੇ ਸੁਰਤ ਦੁਆਰਾ ਦੂਸਰੇ ਪਰਿਵਾਰ ਤੇ ਵਾਤਾਵਰਣ ਤੇ ਬਣਦਾ ਜਾ ਰਿਹਾ ਜਿਸ ਕਰਕੇ ਅੱਜ ਸਾਡੇ ਬੱਚੇ ਬੱਚੀਆਂ ਸਿੱਖੀ ਤੋਂ ਦੂਰ ਜਾ ਰਹੇ ਹਨ ਇਹਨਾਂ ਪਾਸਿਆਂ ਤੋਂ ਧਿਆਨ ਸੰਕੋਚਣ ਦੀ ਲੋੜ ਹੈ ਆਪਾਂ ਨੂੰ ਧਿਆਨ ਗੁਰਬਾਣੀ ਵੱਲ ਲਾਉਣ ਦੀ ਲੋੜ ਹੈ ਸੰਗਤ ਵੱਲ ਲਾਉਣ ਦੀ ਲੋੜ ਹੈ ਸ਼ੁਭ ਸੰਸਕਾਰ ਪੈਦਾ ਕਰਨ ਦੀ ਲੋੜ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੇ ਭਾਈ ਲਾਲੋ ਦਸਾਂ ਨੌਹਾਂ ਦੀ ਤੂੰ ਧਰਮ ਦੀ ਕਿਰਤ ਕਰ ਬੈਠ ਔਰ ਮੁੱਖ ਤੋਂ ਹਰੀ ਪਰਮੇਸ਼ਰ ਦਾ ਨਾਮ ਜਪਣਾ ਕਰ ਤੇਰੀ ਕਿਰਤ ਵੀ ਸ਼ੁੱਧ ਪਵਿੱਤਰ ਹੋ ਜਾਏਗੀ जीवन भी तेरा महान बन जाएगा जे तू नाम जप के किरत करेगा।
दवैया शांत प्रगटो तपाए श्री नानक।
उस वक्त भाई लालो सतगुरु जी का सुंदर रूप वेख के कहन लगा, महाराज मैं सुनिया के एक बड़ा वड्डा तपस्वी जिन्हें बहुत वड्डा तप किया है, जिदा नाम नानक तपा करके सारी दुनिया दे विच प्रसिद्ध होया, क्योंकि सतगुरां ने साध संग जी तप दी भी एडी वड्डी घालना घाली ना, जेडे वड्डे तपस्वी हंकार करदे सन ना कि असीं बहुत वड्डे तपस्वी हां, साडे नालों वड्डा कोई तपस्वी नहीं हो सकदा। उन्हां दा हंकार मिटण वास्ते हजूर ने पूरने पाई सा, इमनाबाद दी धरती ते भी पूरना पाया, रेत का हार कर रोड़ा दी गुरकरी बिछाई, भारी करी तपस्या वड्डे भाग हरस्यों बने आए। सरसे नगर दे अंदर धन श्री गुरु नानक देव महाराज जी जदों गए, शहर बस गया, उत्थे गुरुद्वारा चलीहा साहिब करके प्रसिद्ध है, इत्थे पीरा ने चर्चा कीती, जदों हार गए इन्हां नूं अपने कठिन तप उत्ते माण सी, हजूर नूं कहन लगे चंगा साडे नाल बैठ के चलीसा रखो। महाराज कहिंदे तुहाडे चलीसे दी मर्यादा की है? कहिंदे जी इस्लाम धर्म दे अंदर चलीसे दी मर्यादा यह है कि 40 दिन भोरे विच बैठ के तप करना, खुदा दी इबादत करनी, बंदगी करनी, और बंदगी करन दा यह ढंग है कि असी एक घड़ा पानी दा भर के रख लेंदे हां और 40 दिन जौ रख लेंदे हां, एक जौ रोज का खाना ते घुट एक पानी दी पीनी, और 40 दिन लगातार उसे पानी ते गुजारा करना, 40 जौ ते गुजारा करना। जेड़ा इस तरह पूरी कर लेंदा अपनी तपस्या उते खुदा दा वसल हो जांदा, मेहर हो जांदी है। महाराज कहिंदे ठीक है, तुसी तैयार हो? कहिंदे तैयार है। सारे बैठ के आपो अपने भोरियां विच ते गुप्त रूप विच साध संगत जी थोड़ा थोड़ा राशन भी रख लिया खाण वास्ते कोले। सतगुरु महाराज जी कहण लगे, भाई ना सानू पानी दी लोड़ है, ना सानू तुहाडे जौआं दी लोड़ है, असी बिना पानी बिना अन्न तो सिमरन करांगे। साध संगत जी कोई 10 दिनां बाद बाहर आ गया, कोई 20 दिनां बाद, कोई 25 दिनां बाद, सतगुरु जी 41वें दिन आप बाहर उठ के आए। सारे वेख के हैरान रह गए, सारिया का माण तोड़ दिता धन श्री गुरु नानक देव साहब जी ने। माण तोड़न वास्ते और गुरसिखां दे अंदर भौ भगती की लाग लाउण वास्ते सतगुरां ने घालना घाली है सच्चे पातशाह जी ने, शंकियां दे चक्कर विच नहीं पैना कदे वास्ते भी। इस करके भाई लालो कहिंदा, महाराज मैं सुनिया एक श्री निरंकारी नानक तपा संसार ते प्रगट होया, जिन्हां दी बहुत वड्डी वड्याई है, किते तुसी ओही तां नहीं आ गए चल के मेनू दर्शन देण वास्ते? तू भाई लालो बेनती करदा है,
भासत हो तुम सो।
महाराज भासत प्रतीत तुसी मेनू ओही हो रहे हो, ओही लगदे हो मेनू, तुहाडे वचना तो तुहाडे दर्शना तो मेनू प्रतीत हुंदा है।
नह समान रावर को दिस है।
महाराज आप जी दे बराबर मेनू होर कोई नहीं दिसदा, मैं बड़िया दे दर्शन कीते रहो, संत हां खोज साध बहुत तेरे डिठे, रहो संत हां टोल साध बहुत तेरे डिठे, सन्यासी तपसिया मुखों ए पंडित मिठे, बड़े संत टोल टोल लब लब के वेखे, पर आप जी वर्गा नहीं अज तक मैं ऐसे दर्शना वाला ऐसे नुरानी दीदारियां वाला महापुरुख नहीं तकिया, देखे ता बड़े है पर आप जी वर्गे दर्शन नहीं मेनू कितों भी होए। भाई लालो जी कहिंदे है,
खोजो दस दिस जो,
दसा दिशावां दे विच मैं खोज के लब लब के भी देखिया, पर आप जी वर्गा नहीं कोई दिसिया मेनू,
तदप पीत मरे बिन भाखे,
तां भी सच्चे पातशाह आप जी दी रसना तो कहां तो बिना, जिन्ना चिर आप नी रसना तो बोल के कहिंदे,
नह आवत पर पीतू,
मेनू भरोसा किवें आवे के तुसी धन गुरु नानक देव जी महाराज हो, आप अपनी रसना तो बोल के कहो, मेरा भरोसा बनाउन वास्ते यकीन आ जाए मेनू,
कह मरदाना जान हो सो।
सतगुरु जी तो चुप ही रहे, रसना तो कोई बचन नहीं कहा, ਅੱਜ ਕੱਲ ਦਾ ਦੇਹ ਧਾਰੀ ਪਖੰਡੀ ਹੁੰਦਾ ਨਾ, ਆਪਣੇ ਨਾਂ ਨਾਲ ਅੱਗੇ ਅੱਗੇ ਸਾਧ ਸੰਗਤ ਜੀ ਦਸ ਦਸ ਵੀਹ ਵੀਹ ਲਕਬ ਜੋੜ ਕੇ ਦੱਸਦਾ। ਤਾਂ ਸਤਿਗੁਰੂ ਜੀ ਤਾਂ ਚੁੱਪੀ ਕਰ ਗਏ। ਭਾਈ ਮਰਦਾਨਾ ਜੀ ਨੇ ਜਵਾਬ ਦਿੱਤਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਹਾਂ ਭਾਈ ਲਾਲੋ ਤੂੰ ਜਾਣ ਗਿਆ, ਇਹ ਉਹੀ ਸਤਿਗੁਰੂ ਜੀ ਹਨ।
ਰੱਖੋ ਸ਼ਰਧਾ ਚੀਤੂ,
ਆਪਣੇ ਚਿੱਤ ਵਿੱਚ ਤੂੰ ਜਿਹੜੀ ਸ਼ਰਧਾ ਰੱਖੀ ਹੋਈ ਹੈ ਉਸ ਤੇਰੀ ਸ਼ਰਧਾ ਔਰ ਭਾਵਨਾ ਨੂੰ ਭਾਗ ਲਾਉਣ ਵਾਸਤੇ ਆਇਆ।
ਸ਼ੰਕਰ ਸੰਦ ਸੁਣ ਕਰ ਕਹਿਤ ਭਇਓ ਬਚ ਲਾਲੋ।
ਜਦੋਂ ਭਾਈ ਲਾਲੋ ਨੇ ਭਾਈ ਮਰਦਾਨੇ ਦੀ ਰਸਨਾ ਤੋਂ ਬਚਨ ਸੁਣਿਆ ਤਾਂ ਸੁਣ ਕੇ ਕਹਿਣ ਲੱਗੇ ਉਸੇ ਵਕਤ,
ਕੌਣ ਵਰਨ ਤਬ ਨਾਮ,
ਤੁਹਾਡਾ ਵਰਨ ਜਾਤੀ ਕਿਹੜੀ ਹੈ ਤੇ ਨਾਮ ਕੀ ਆਪ ਜੀ ਦਾ।
ਸਰਬ ਬਿਰਤਾਂਤ ਜਨਾਬ ਹੋ ਆਪਣਾ,
ਬਿਰਤਾਂਤ ਦਾ ਅਰਥ ਹੁੰਦਾ ਹਾਲ, ਆਪਣਾ ਸਾਰਾ ਹਾਲ ਮੈਨੂੰ ਜਣਾਉਣਾ ਕਰੋ, ਦੱਸਣਾ ਕਰੋ ਆਪਣੀ ਰਸਨਾ ਤੋਂ ਕਹਿ ਕੇ।
ਇਹ ਅਸਥਾਨ ਧਾਮ,
ਕਿਹੜੀ ਜਗ੍ਹਾ ਤੇ ਤੁਹਾਡਾ ਘਰ ਹੈ, ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ।
ਮਰਦਾਨਾ ਲਖ ਨਾਮ ਹਮਾਰਾ,
ਭਾਈ ਮਰਦਾਨਾ ਜੀ ਨੂੰ ਪੁੱਛਿਆ ਸੀ ਨਾ ਕਿ ਤੇਰਾ ਨਾਮ ਕੀ ਹੈ, ਤੁਸੀਂ ਆਪਣਾ ਨਾਮ ਦੱਸੋ, ਕੌਣ ਹੋ ਤੁਸੀਂ, ਕਿੱਥੋਂ ਆਏ ਹੋ, ਕਿੱਥੇ ਤੁਹਾਡਾ ਘਰ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਹੈ ਭਾਈ ਲਾਲੋ ਜਾਣ ਲੈ ਮੇਰਾ ਨਾਮ ਮਰਦਾਨਾ ਹੈ,
ਜਚਰਤ ਇਨਕੇ ਸਾਥ,
ਮੇਰਾ ਤਾਂ ਘਰ ਬਾਰ ਸਾਰਾ ਕੁਝ ਇਹਨਾਂ ਦੇ ਚਰਨਾਂ ਵਿੱਚ ਹੀ ਹੈ, ਮੈਂ ਤਾਂ ਇਹਨਾਂ ਦੇ ਨਾਲ ਹੀ ਵਿਚਰਦਾ ਹਾਂ ਹਮੇਸ਼ਾ ਵਾਸਤੇ।
ਬੇਦੀ ਕੁਲ ਕੋ ਚੀਨ ਮਿਰਾਸੀ,
ਬੇਦੀ ਕੁਲ ਦਾ ਮੈਂ ਕੀਰਤਨੀਆ ਹਾਂ, ਸਤਿਗੁਰੂ ਜੀ ਦੇ ਦਰ ਦਾ ਜਸ ਕਰਨ ਵਾਲਾ, ਮਰਾਸੀਆਂ ਦੀ ਨੀਚ ਕੁਲ ਚ ਪੈਦਾ ਹੋਇਆ ਸੀ, ਪਰ ਇਹਨਾਂ ਦੀ ਸੰਗਤ ਨੇ ਮੈਨੂੰ ਮਹਾਨ ਬਣਾ ਦੋ, ਇਹਨਾਂ ਦੇ ਦਰ ਦਾ ਮੈਂ ਕੀਰਤਨੀਆ ਹਾਂ, ਸੱਚੇ ਪਾਤਸ਼ਾਹ ਜੀ ਦੇ ਦਰ ਦਾ ਜਸ ਕਰਨ ਵਾਲਾ।
ਨਾਨਕ ਜੀ ਬਮਨਾਥ,
ਮੇਰੇ ਮਾਲਕ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਇਹਨਾਂ ਦਾ ਮੈਂ ਦਾਸ ਸੇਵਕ ਹਾਂ।
ਦਵਈਆ ਛੰਦ ਬੰਦ ਉਬੈ ਕਰ ਬੰਧਨ ਕੀਨੀ,
ਜਦੋਂ ਭਾਈ ਲਾਲੋ ਨੇ ਭਾਈ ਮਰਦਾਨੇ ਦਾ ਨਾਮ ਸੁਣਿਆ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਨਾਮ ਸੁਣਿਆ, ਭਰੋਸਾ ਆ ਗਿਆ ਕਿ ਸੱਚੇ ਪਾਤਸ਼ਾਹ ਆਪ ਮੈਨੂੰ ਤਾਰਨ ਵਾਸਤੇ ਆਏ ਹੈ, ਉਸੇ ਵਕਤ ਸਾਧ ਸੰਗਤ ਜੀ ਦੋਨੋਂ ਹੱਥ ਜੁੜ ਗਏ। ਦੋਨੋਂ ਹੱਥ ਜੋੜ ਕੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਹਜ਼ੂਰ ਦੇ ਚਰਨਾਂ ਵਿਚ ਡੰਡੋਤ ਕਰਕੇ ਮੱਥਾ ਟੇਕਿਆ, ਨਮਸਕਾਰ ਕੀਤੀ।
ਸੁਣ ਕਰ ਲਾਲੋ ਤਬ ਹੀ,
ਉਸ ਵਕਤ ਭਾਈ ਲਾਲੋ ਨੇ ਭਾਈ ਮਰਦਾਨੇ ਤੋਂ ਸਤਿਗੁਰਾਂ ਦਾ ਨਾਮ ਸੁਣ ਕੇ ਨਮਸਕਾਰ ਕੀਤੀ, ਮੱਥਾ ਟੇਕਿਆ,
ਸੀਸ ਧਰਿਓ ਪਦ ਪੰਕਜ ਉਪਰ,
ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਆਪਣਾ ਸੀਸ ਭਾਵ ਸਿਰ ਰੱਖ ਦਿੱਤਾ, ਸਿਰ ਟਿਕਾ ਦਿੱਤਾ।
ਪ੍ਰਾਪਤ ਨਿਸ਼ਚਾ ਜਬ ਹੀ,
ਜਦੋਂ ਪੂਰਨ ਭਰੋਸਾ ਹੋ ਗਿਆ ਕਿ ਧੰਨ ਗੁਰੂ ਨਾਨਕ ਦੇਵ ਜੀ ਇਹੀ ਹਨ ਸੱਚੇ ਪਾਤਸ਼ਾਹ।
ਸਾਦਰ ਸੋ ਤਬ ਮੰਚ ਦਸਾਵਾ,
ਬਹੁਤ ਆਦਰ ਨਾਲ ਨਮਸਕਾਰ ਕਰਕੇ ਸਨਮਾਨ ਦੇ ਨਾਲ ਭਾਈ ਲਾਲੋ ਨੇ ਸਤਿਗੁਰਾਂ ਵਾਸਤੇ ਤਖ਼ਤ ਢਾਇਆ, ਜਿਹੜਾ ਬਣਾ ਕੇ ਤਿਆਰ ਕੀਤਾ ਹੋਇਆ ਸੀ ਸ਼ਰਧਾ ਦੇ ਨਾਲ।
ਬੈਸ ਗਏ ਤਿਹ ਕਾਲਾ,
ਉਸ ਵਕਤ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਇਸੇ ਉੱਤੇ ਬੈਠ ਕੇ ਦਰਸ਼ਨ ਦਿਓ, ਆਪਣੀ ਭੂਰੀ ਜਿਹੜੀ ਮੋਢੇ ਉੱਤੇ ਰੱਖੀ ਹੋਈ ਸੀ ਉਹੀ ਵਿਛਾ ਦਿੱਤੀ, ਤੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਉਸ ਤਖ਼ਤ ਉੱਤੇ ਬੈਠ ਗਏ ਹਨ।
ਸੁਖ ਸਾਗਰ ਪੂਰਨ ਜਗਦੀਸ਼ਾ,
ਸੁਖਾਂ ਦੇ ਸਮੁੰਦਰ ਸਾਰੇ ਸੰਸਾਰ ਦੇ ਮਾਲਕ ਪੂਰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ,
ਦਾਸ ਹੈ ਕਰਨ ਨਿਹਾਲਾ,
ਜਿਹੜੇ ਦਾਸਾਂ ਨੂੰ ਖੁਸ਼ੀਆਂ ਦੇਣ ਵਾਲੇ ਹੈ, ਦਾਸਾਂ ਨੂੰ ਪ੍ਰਸੰਨਤਾ ਬਖਸ਼ਣ ਵਾਲੇ ਹਨ, ਐਸੇ ਸੱਚੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਗਰੀਬ ਨਿਵਾਜ ਹਲਤ ਪਲਤ ਦੇ ਰਾਖੇ ਸੱਚੇ ਪਾਤਸ਼ਾਹ।
ਆਇਸ ਪਾ ਅਸਨ ਕਰਬੇ ਹੇਤ,
ਉਸ ਵਕਤ ਬੇਨਤੀ ਕੀਤੀ ਭਾਈ ਲਾਲੋ ਨੇ, ਮਹਾਰਾਜ ਮੈਂ ਆਪ ਜੀ ਨੂੰ ਭੋਜਨ ਤਿਆਰ ਕਰਕੇ ਛਕਾਉਣਾ ਹੈ, ਮੈਨੂੰ ਆਗਿਆ ਦਿਓ ਮੈਂ ਆਪ ਜੀ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਲੰਗਰ ਸਜਾ ਕੇ ਲਿਆਵਾਂ।
ਲਾਲੋ ਤਬ ਹੀ,
ਸਤਿਗੁਰਾਂ ਨੇ ਇਸ਼ਾਰਾ ਕੀਤਾ, ਆਗਿਆ ਲੈ ਕੇ ਭਾਈ ਲਾਲੋ ਘਰ ਨੂੰ ਚਲੇ ਗਏ ਪਰਿਵਾਰ ਦੇ ਪਾਸ।
ਪੂਜਤ ਭਾ ਮਰਦਾਨਾ ਬਹੁਰੋ,
ਉਸ ਵਕਤ ਜਦੋਂ ਭਾਈ ਲਾਲੋ ਪ੍ਰਸ਼ਾਦਾ ਤਿਆਰ ਕਰਨ ਲਈ ਘਰੇ ਚਲੇ ਗਏ ਅੰਦਰ, ਤਾਂ ਭਾਈ ਮਰਦਾਨੇ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਕੇ ਪੁੱਛਿਆ,
ਹਮ ਸੋ ਕਹੀਏ ਸਭ ਹੀ,
ਇਹ ਮਹਾਰਾਜ ਇਹ ਭਾਈ ਲਾਲੋ ਕੌਣ ਹੈ, ਕਿਵੇਂ ਆਪ ਜੀ ਦਾ ਸੇਵਕ ਹੈ, ਇਹ ਸਾਰਾ ਪ੍ਰਸੰਗ ਭਾਈ ਲਾਲੋ ਬਾਰੇ ਮੈਨੂੰ ਕਹਿ ਕੇ ਦੱਸਣਾ ਕਰੋ ਸੱਚੇ ਪਾਤਸ਼ਾਹ।
ਕੌਣ ਹੈ ਇਹ ਮਾਨਵ ਸਵਾਮੀ?
ਹੇ ਧੰਨ ਗੁਰੂ ਨਾਨਕ ਦੇਵ ਸਵਾਮੀ ਮਾਲਕ ਸੱਚੇ ਪਾਤਸ਼ਾਹ ਜੀ, ਕੌਣ ਹੈ ਭਾਈ ਲਾਲੋ ਜਿਹਦੇ ਕੋਲੇ 7 ਦਿਨਾਂ ਦਾ ਪੈਦਲ ਪੈਂਡਾ ਤੈਅ ਕਰਕੇ ਆਪਾਂ ਸੁਲਤਾਨਪੁਰ ਸਾਹਿਬ ਤੋਂ ਆਏ ਹਾਂ, ਜਿਹਨੂੰ ਤੁਸੀਂ ਦਰਸ਼ਨ ਦੇ ਕੇ ਨਿਹਾਲ ਕੀਤਾ? ਕੌਣ ਹੈ ਗੁਰੂ ਕਾ ਪਿਆਰਾ ਆਪ ਜੀ ਦਾ ਸੇਵਕ,
ਜੇ ਪਰ ਕਰਨਾ ਕੀਨੀ,
ਜਿਹਦੇ ਉੱਤੇ ਇੰਨੀ ਕਿਰਪਾ ਕੀਤੀ ਹੈ, ਇੰਨਾ ਤਰਸ ਕੀਤਾ ਹੈ, ਇੰਨੀ ਦਿਆਲਤਾ ਕੀਤੀ ਹੈ, ਜਿਹਨੂੰ ਤਾਰਨ ਲਈ ਆਪ ਚੱਲ ਕੇ ਆਏ ਹੋ ਸੱਚੇ ਪਾਤਸ਼ਾਹ?
ਭਾਗ ਵੱਡੇ ਇਹ ਦੀਸਤ ਮੋਕ ਹੋ,
ਮੈਨੂੰ ਤਾਂ ਇਹਦੇ ਭਾਗ ਸਾਰਿਆਂ ਤੋਂ ਵੱਡੇ ਦੀਂਦੇ ਆ ਕਿ ਸਾਰਿਆਂ ਤੋਂ ਉੱਚੇ, ਸਾਰਿਆਂ ਤੋਂ ਸੁੱਚੇ, ਸਾਰਿਆਂ ਤੋਂ ਮਹਾਨ, ਵੱਡਿਆਂ ਭਾਗਾਂ ਵਾਲਾ ਇਹ ਗੁਰੂ ਕਾ ਪਿਆਰਾ ਸਿੱਖ ਹੈ।
ਬੁੱਧ ਭਗਤ ਮੈਂ ਭੀਨੀ,
ਇਹਦੀ ਭਗਤੀ ਦੇ ਵਿੱਚ ਬੁੱਧੀ ਜਿਹੜੀ ਹੈ ਭਿੱਜੀ ਪਈ ਹੈ, ਭਾਵ ਇਹਦੀ ਬੁੱਧੀ ਨਾਮ ਦੇ ਵਿੱਚ, ਪ੍ਰੇਮਾ ਭਗਤੀ ਦੇ ਵਿੱਚ, ਸ਼ਰਧਾ ਦੇ ਵਿੱਚ ਰੰਗੀ ਪਈ ਹੈ, ਭਿੱਜੀ ਪਈ ਹੈ। ਇਹਦੀ ਬੁੱਧੀ ਦੇ ਵਿੱਚ ਭਗਤੀ ਦਾ ਰਸ ਪੂਰਨ ਰੂਪ ਦੇ ਵਿੱਚ ਭਰਿਆ ਪਿਆ ਹੈ।
ਸੁਣ ਕਰ ਬਚਨ ਉਚਾਰੇ ਸ੍ਰੀ ਮੁਖ,
ਉਸ ਵਕਤ ਸਮਾਏਮਾਨ ਮੁਖ ਤੋਂ ਸ਼੍ਰੋਮਣੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਦੇ ਬੇਨਤੀ ਕਰਨ ਤੋਂ ਬਚਨ ਕੀਤਾ, ਉੱਤਰ ਦਿੱਤਾ।
ਜਿਨੋ ਸੰਤ ਸਰੂਪਾ,
ਇਹ ਭਾਈ ਮਰਦਾਨੇ ਜਾਣ ਲੈ, ਇਹ ਪੂਰਨ ਸੰਤ ਸਰੂਪ ਮਹਾਂਪੁਰਖ ਹੈ। ਇਹਨਾਂ ਗੁਰਸਿੱਖਾਂ ਨੂੰ ਮਾਣ ਕਿ ਭਾਈ ਲਾਲੋ ਸੰਤ ਸਰੂਪ ਹੈ, ਐਡੀ ਵੱਡੀ ਮਹਾਨ ਬਖਸ਼ਿਸ਼ ਕੀਤੀ। ਕਹਿੰਦੇ ਹੇ ਭਾਈ ਮਰਦਾਨੇ ਜਾਣ ਲੈ, ਇਹ ਪੂਰਨ ਸੰਤ ਹੈ। ਸੰਤ ਜਿਹਨੂੰ ਕਿਹਾ ਜਾਂਦਾ ਹੈ ਕਿ ਸੰਤ ਦਾ ਰੂਪ ਕਿਹੋ ਜਿਹਾ ਹੋਣਾ ਚਾਹੀਦਾ ਹੈ, ਜਿਹਨਾਂ ਸਵਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ, ਜਿਹਨੂੰ ਆਉਂਦੇ ਜਾਂਦੇ ਸਾਸ ਗ੍ਰਾਸ ਵਿੱਚ ਵਾਹਿਗੁਰੂ ਦਾ ਨਾਮ ਨੀ ਭੁੱਲਦਾ, ਸਿਮਰਨ ਨੀ ਭੁੱਲਦਾ, ਵਾਹਿਗੁਰੂ ਦੀ ਯਾਦ ਨੀ ਭੁੱਲਦੀ, ਉਹੀ ਪੂਰਨ ਸੰਤ ਹੋਇਆ ਕਰਦਾ ਹੈ। ਲਿਬਾਸ ਦਾ ਨਾਮ ਸੰਤ ਨਹੀਂ ਸਾਧ ਸੰਗਤ ਜੀ, ਭੇਖ ਦਿਖਾਇਓ ਜਗਤ ਕੋ ਲੋਗਨ ਕੋ, ਬਸ ਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਲਿਬਾਸ ਬਣਾ ਕੇ ਤਾਂ ਬਹੁਤ ਸੰਤ ਬਣਨ ਦਾ ਦਾਵਾ ਕਰਦੇ ਹੈ, ਪਰ ਕਰਨੀ ਕਰਕੇ ਕੋਈ ਵਿਰਲਾ ਵਿਰਲਾ ਵਾਹਿਗੁਰੂ ਦਾ ਪਿਆਰਾ ਹੈ। ਜਗ ਮੈਂ ਤੁਮ ਕਾਢੀਏ ਵਿਰਲੇ ਕਈ ਕੇ, ਸੰਤ ਦੀ ਅਵਸਥਾ, ਸਾਧੂ ਦੀ ਅਵਸਥਾ ਤਾਂ ਭਾਈ ਗੁਰਦਾਸ ਜੀ ਨੇ ਆਪ ਲਿਖੀ ਹੈ। ਜੈਸੇ ਤਿਲ ਪੀੜ ਤੇਲ ਕਾਢੀਏ ਤਕਸ਼ਟ ਕਹਿ, ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ। ਜੈਸੇ ਰੋਮ ਰੋਮ ਕਰ ਕਾਟੀਆ ਅਜਾ ਕੁਤਨ, ਤਾਕੀ ਬਾਜੇ ਤਾਤ ਰਾਗ ਰਾਗਨੀ ਸੋ ਪਿਆਰੋ ਜੀ। ਜੈਸੇ ਤੋ ਉਟਾਏ ਦਰਪਨ ਕੀਜਾ ਲੋਠ ਸੇਤੀ, ਤਾਹੀ ਤੇ ਕਰ ਗਹਿ ਮੁਖ ਦੇਖਤ ਸੰਸਾਰੋ ਜੀ। ਤੈਸੇ ਦੁਖ ਭੂਖ ਸੁਧ ਸਾਧਨ ਕੇ ਸਾਧ ਪਏ, ਤਾਹੀ ਤੇ ਕਰਤ ਨਿਸਤਾਰੋ ਜਗਤ ਕੋ ਜੀ। ਭਾਈ ਸਾਹਿਬ ਕਹਿੰਦੇ ਜਿਵੇਂ ਤਿਲਾਂ ਨੂੰ ਪੀੜ ਪੀੜ ਕੇ ਉਹਨਾਂ ਚੋ ਤੇਲ ਕੱਢਿਆ ਜਾਂਦਾ, ਫੇਰ ਕਿਤੇ ਉਹ ਦੀਵੇ ਦੇ ਵਿੱਚ ਪਾ ਕੇ ਤੇਲ ਨੂੰ ਦੀਵਾ ਜਗਾਇਆ ਜਾਂਦਾ, ਇਸੇ ਤਰ੍ਹਾਂ ਕਹਿੰਦੇ ਬੱਕਰੀ ਦੀਆਂ ਆਂਦਰਾਂ ਦੀਆਂ, ਬੱਕਰੀ ਨੂੰ ਮਾਰ ਕੇ ਉਹਦੀਆਂ ਆਂਦਰਾਂ ਦੀਆਂ ਨਾੜੀਆਂ ਕੱਢ ਕੇ ਉਸ ਦੀਆਂ ਤੰਤੀ ਸਾਜਾਂ ਤੇ ਮੰਨ ਵਾਲੀਆਂ ਤਾਰਾਂ ਤਿਆਰ ਕਰਕੇ ਮੜਿਆ ਜਾਂਦਾ, ਫੇਰ ਉਹਦੇ ਵਿੱਚੋਂ ਰਾਗਾਂ ਦੇ ਅਤੇ ਰਾਗਣੀਆਂ ਦੇ ਪਿਆਰੇ ਜਾ ਕੇ ਰਾਗ ਅਤੇ ਰਾਗਣੀਆਂ ਨੂੰ ਗਾਉਂਦੇ ਹਨ। ਇਸੇ ਤਰ੍ਹਾਂ ਜੈਸੇ ਤੋਂ ਉਟਾਏ ਦਰਪਨ ਕੀਜਾ ਲੋਠ ਸਿੱਧੀ, ਤਾਹੀ ਤੇ ਕਰ ਗਹਿ ਮੁਖ ਦੇਖਤ ਸੰਸਾਰੋ ਦੀ। ਉਟਾਏ ਨਾ ਮਿੱਟੀ ਦਾ ਇੱਕ ਖਾਸ ਕਿਸਮ ਦੀ ਮਿੱਟੀ ਹੁੰਦੀ ਹੈ, ਕਹਿੰਦੇ ਉਸ ਮਿੱਟੀ ਨੂੰ ਅੱਗ ਦੇ ਵਿੱਚ ਢਾਲ ਢਾਲ ਕੇ ਤਾਹ ਦੇ ਕੇ ਫੇਰ ਕਿਤੇ ਸ਼ੀਸ਼ਾ ਬਣਾਇਆ ਜਾਂਦਾ, ਫੇਰ ਲੋਕੀ ਉਹਦੇ ਵਿੱਚ ਆਪਣਾ ਮੂੰਹ ਦੇਖਦੇ ਆ, ਸੂਰਤ ਦੇਖਦੇ ਆ। ਤੈਸੇ ਦੁਖ ਭੂਖ ਸੁਧ ਸਾਧਨ ਕੈ ਸਾਧ ਪਏ, ਤਾਹੀ ਤੇ ਕਰਤ ਨਿਸਤਾਰੋ ਜਗਤ ਕੋ ਜੀ। ਇਸੇ ਤਰ੍ਹਾਂ ਜਿਹੜੇ ਸਾਧੂ ਹੈ, ਸੰਤ ਹੈ, ਦੁੱਖ ਅਤੇ ਭੁੱਖ ਸਹਾਰ ਸਹਾਰ ਕੇ, ਨਾਮ ਦੀ ਕਮਾਈ ਕਰਕੇ, ਨਾਮ ਦੀ ਘਾਲਣਾ ਘਾਲ ਘਾਲ ਕੇ, ਤਾਂ ਕਿਤੇ ਜਾ ਕੇ ਸੰਸਾਰ ਦਾ ਪਾਰ ਉਤਾਰਾ ਕਰਨ ਦੇ ਸਮਰੱਥ ਹੁੰਦੇ ਆ। ਨਾਮ ਦੇ ਆਸਰੇ ਘਾਲੀ ਪੁਰਖ, ਘਾਲਣਾ ਕਰਨ ਵਾਲੇ ਮਹਾਂਪੁਰਖ, ਨਾਮ ਦੀ ਬੰਦਗੀ ਕਰਨ ਵਾਲੇ, ਜਿਹਨਾਂ ਨੂੰ ਅੱਠੇ ਪਹਿਰ ਨਾਮ ਦੇ ਵਿੱਚ ਜਿਹਨਾਂ ਦੀ ਸੁਰਤ ਜੁੜੀ ਹੋਈ ਹੈ। ਸੋ ਇੰਨੀਆਂ ਘਾਲਣਾ ਜਿਵੇਂ ਦੂਸਰਿਆਂ ਨੂੰ ਘਾਲਣੀਆਂ ਪੈਂਦੀਆਂ, ਪ੍ਰਭੂ ਦੇ ਪਿਆਰਿਆਂ ਨੂੰ ਵੀ ਇਸੇ ਤਰ੍ਹਾਂ ਘਾਲਣਾ ਘਾਲ ਘਾਲ ਕੇ ਇਸ ਪਦਵੀ ਤੇ, ਤਾਂ ਕਿਤੇ ਕੋਈ ਸੰਤ ਬਣਦਾ, ਤਾਂ ਕੋਈ ਇਸ ਪਦਵੀ ਤੇ ਪੁੱਜਦਾ ਹੈ। ਉਹਦੇ ਦਰਸ਼ਨ ਕੀਤੇ ਸਾਧ ਸੰਗਤ ਜੀ, ਦਰਸ਼ਨ ਦੇਖ ਦੋਖ ਨਸੇ, ਪਾਪ ਦੂਰ ਹੋ ਜਾਂਦੇ ਹਨ, ਉਹਦੀ ਸੰਗਤ ਕਰਕੇ ਵਾਹਿਗੁਰੂ ਦਾ ਪ੍ਰੇਮ ਹਿਰਦੇ ਵਿੱਚ ਪੈਦਾ ਹੋ ਜਾਂਦਾ ਹੈ। ਐਵੇਂ ਨਹੀਂ ਜਣਾ ਖਣਾ ਸੰਤ ਬਣ ਜਾਂਦਾ, ਬਣਨਾ ਬੜਾ ਕਠਿਨ ਹੈ, ਕਹਾਉਣਾ ਬਹੁਤ ਸੁਖੈਨ ਹੈ। ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ। ਸੋ ਰਹ ਵਿਚਾਰ, ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਹੇ ਭਾਈ ਮਰਦਾਨਾ, ਇਹ ਸੰਤ ਰੂਪ ਹੈ, ਜਾਣ ਲੈ ਜਿਹਨੂੰ ਸੰਤ ਕਹੀਦਾ ਉਹ ਹੈ ਭਾਈ ਲਾਲੋ ਗੁਰੂ ਕਾ ਪਿਆਰਾ, ਬੰਦਗੀ ਕਰਨ ਵਾਲਾ, ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਨ ਵਾਲਾ,
ਜਿਨੋ ਸੰਤ ਸਰੂਪਾ,
ਜਾਣ ਲੈ ਕੇ ਸੰਤ ਰੂਪ ਹੈ ਭਾਈ ਲਾਲੋ ਜੀ।
ਭਗਤ ਕਰਤ ਬੀਤੇ ਕੁਛ ਜਨਮਾਂ,
ਇਹ ਇੱਕ ਜਨਮ ਦੀ ਘਾਲਣਾ ਨਹੀਂ, ਕਈ ਜਨਮ ਇਹਨੂੰ ਭਗਤੀ ਕਰਦਿਆਂ ਗੁਜ਼ਰ ਗਏ, ਵਾਹਿਗੁਰੂ ਦੀ ਭਗਤੀ ਕਰਦਿਆਂ ਕਰਦਿਆਂ ਪਿੱਛੇ ਬੀਤ ਗਏ ਦੇ ਜਨਮ,
ਆਪ ਵੀ ਸਫਲ ਅਨੁਪਾ,
ਹੁਣ ਆ ਕੇ ਇਹਦਾ ਮਨੁੱਖਾ ਜੀਵਨ ਸਫਲ ਹੋ ਗਿਆ ਹੈ, ਭਗਤੀ ਇਹਦੀ ਨੇਪਰੇ ਚੜ ਗਈ ਹੈ। ਪੂਰਵ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੂਰਬਲਾ ਕਰਮ ਜਦੋਂ ਪ੍ਰਗਟ ਹੁੰਦਾ ਉਦੋਂ ਨਾਮ ਦਾ ਰਸੀਆ ਰਸਕ ਬੈਰਾਗੀ, ਵੈਰਾਗ ਸਾਹਿਬ ਸੰਗਤੀ ਰਸਕ ਬੈਰਾਗ ਨੂੰ ਕਿਹਾ ਜਾਂਦਾ ਹੈ। ਬ੍ਰਹਮ ਲੋਕ ਲਾ ਭੋਗ ਜੋ ਕਾਗ ਬਿਸ਼ਟ ਸਮਝਾ, ਵੈਰਾਗ ਤਾਂ ਕਈ ਵਾਰ ਸਾਡੇ ਮਨਾਂ ਵਿੱਚ ਵੀ ਪੈਦਾ ਹੋ ਜਾਂਦਾ ਪਰ ਥੋੜੇ ਸਮੇਂ ਲਈ, ਫਿਰ ਜਦੋਂ ਸੰਸਾਰ ਵਿੱਚ ਖਚਤ ਹੋ ਜਾਏਗਾ ਉੱਥੇ ਹੀ ਗੱਲ ਚਲੀ ਜਾਂਦੀ ਹੈ। ਆਇਆ ਬੁੱਲਾ ਪਾਉਣ ਦਾ ਚੜਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ, ਆਇਆ ਤਾਂ ਸੀ ਬੁੱਲਾ ਹਵਾ ਦਾ, ਕੱਖ ਚੜ ਗਿਆ ਅਸਮਾਨੀ, ਜਦੋਂ ਹਵਾ ਦਾ ਜ਼ੋਰ ਮੱਧਮ ਪਿਆ ਨਾ, ਕਹਿੰਦੇ ਫਿਰ ਡਿੱਗਦਾ ਡਿੱਗਦਾ ਆ ਕੇ ਕੱਖਾਂ ਕੋਲ ਹੀ ਡਿੱਗ ਪੈਂਦਾ। ਆਉਂਦਾ ਤਾਂ ਹੈ ਸਾਡੇ ਅੰਦਰ ਵੀ ਪਰ ਸਥਿਰ ਨਹੀਂ ਰਹਿੰਦਾ, ਪਰਪੱਕ ਨਹੀਂ ਰਹਿੰਦਾ, ਫਿਰ ਉੱਥੇ ਬਿਰਤੀ ਆ ਜਾਂਦੀ ਹੈ। ਰਸਕ ਬੈਰਾਗੀ ਜਿਹੜਾ ਹੁੰਦਾ ਨਾਮ ਦਾ ਰਸੀਆ, ਉਹ ਸਾਧ ਸੰਗਤ ਬ੍ਰਹਮ ਲੋਕ ਤੱਕ ਦੇ ਜਿੰਨੇ ਪਦਾਰਥ ਹੈ ਉਹਨਾਂ ਦੀ ਵੀ ਇੱਛਾ ਕਦੇ ਫੁਰਨੇ ਵਿੱਚ ਵੀ ਨਹੀਂ ਕਰਦਾ, ਫੁਰਨੇ ਵਿੱਚ ਵੀ ਇੰਨੀ ਉੱਚੀ ਅਵਸਥਾ ਦਾ ਮਾਲਕ ਹੁੰਦਾ ਹੈ। ਐਸੇ ਦੀ ਸੰਗਤ ਕਰਨ ਦੇ ਨਾਲ ਜਨਮਾਂ ਜਨਮਾਂ ਦੀ ਜਾਗ ਪੈਂਦੀ ਹੈ, ਜਨਮ ਜਨਮ ਕੀ ਸੋਏ ਜਾਗੀ, ਸੁੱਤੀ ਹੋਈ ਬਿਰਤੀ ਜਾਗ ਪੈਂਦੀ ਹੈ, ਆਰਾਮ ਦੇ ਵਿੱਚ ਲੱਗ ਪੈਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਈ ਜਨਮ ਬੀਤ ਗਏ, ਉਪਮਾ ਤੋਂ ਰਹਿਤ ਮਹਾਰਾਜ ਕਹਿੰਦੇ ਹੁਣ ਇਹਦਾ ਜੀਵਨ ਸਫਲ ਹੋ ਗਿਆ ਇਸ ਜਨਮ ਦੇ ਅੰਦਰ।
ਨੌ ਵਿਦ ਭਗਤ ਅਹੈ ਮਰਦਾਨਾ,
ਇਹ ਭਾਈ ਮਰਦਾਨੇ ਨੌ ਤਰ੍ਹਾਂ ਦੀ ਭਗਤੀ ਕਹੀ ਗਈ ਹੈ,
ਜਾ ਮਹ ਇੱਕੋ ਹੋਈ,
ਨੌ ਤਰ੍ਹਾਂ ਦੀ ਭਗਤੀ ਦੇ ਵਿੱਚੋਂ ਜੇ ਇੱਕ ਤਰ੍ਹਾਂ ਦੀ ਵੀ ਭਗਤੀ ਹੋ ਜਾਏ ਨਾ, ਮਨੁੱਖ ਇੱਕ ਤਰ੍ਹਾਂ ਦੀ ਵੀ ਭਗਤੀ ਦਾ ਗੁਣ ਗ੍ਰਹਿਣ ਕਰ ਲਵੇ,
ਭਾਵ ਸਾਗਰ ਤਰ ਗਤ ਕੋ ਪਾਵੇ,
ਤਾਂ ਉਹ ਜੀਵ ਵੀ ਸੰਸਾਰ ਭੌਜਲ ਤੋਂ ਤਰ ਕੇ ਗਤ ਨਾਮ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਲੱਖ ਸੰਸਾ ਕੋਈ,
ਔਰ ਉਸ ਦੀ ਮੁਕਤੀ ਵਿੱਚ ਕੋਈ ਭੁਲੇਖਾ ਨਹੀਂ, ਕੋਈ ਸੰਸਾ ਨਹੀਂ, ਕੋਈ ਕਿਸੇ ਤਰ੍ਹਾਂ ਦਾ ਤੌਖਲਾ ਨਹੀਂ, ਕੋਈ ਸ਼ੰਕਾ ਦੀ ਗੁੰਜਾਇਸ਼ ਨਹੀਂ ਕਿ ਉਹਦੀ ਮੁਕਤੀ ਨਾ ਹੋਵੇ। ਸੋ ਸਾਧ ਸੰਗਤ ਜੀ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਨੌ ਤਰ੍ਹਾਂ ਦੀ ਭਗਤੀ ਦਾ ਜੋ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਉਹ ਕੱਲ ਦੇ ਸਮੇਂ ਵਿੱਚ ਆਪਾਂ ਵਿਚਾਰ ਕਰਾਂਗੇ। ਅੱਜ ਬਹੁਤ ਵੱਡੀ ਗਿਣਤੀ ਦੇ ਸੰਗਤਾਂ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਚ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਹਾਜ਼ਰੀਆਂ ਭਰ ਰਹੇ ਹੋ, ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਸਾਰੀਆਂ ਸੰਗਤਾਂ ਨੂੰ ਫੇਰ ਵੈਸਾਖੀ ਦੇ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਭੁੱਲਾ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ, ਖਾਲਸੇ ਦਾ ਪ੍ਰਗਟ ਦਿਹਾੜਾ ਹੈ, ਸਾਰੇ ਮਿਲ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰੋ ਮਹਾਰਾਜ ਇਹ ਅਮੋਲਕ ਤੋਂ ਅਮੋਲਕ ਸਿੱਖੀ, ਇਹ ਸਿੱਖੀ ਦੀ ਕੋਈ ਕੀਮਤ ਨਹੀਂ, ਇਹ ਅਮੋਲਕ ਗੁਰਸਿੱਖੀ ਦੀ ਦਾਤ ਤੁਸੀਂ ਸਾਨੂੰ ਕਲਜੁਗੀ ਜੀਵਾਂ ਨੂੰ ਬਖਸ਼ਿਸ਼ ਕੀਤੀ ਹੈ ਮਹਾਰਾਜ। ਇਹ ਸਿੱਖੀ ਸਿਧ ਕੇਸਾਂ ਸਵਾਸਾਂ ਸੰਗ ਨਿਭ ਜਾਵੇ, ਆਪ ਜੀ ਦੇ ਚਰਨਾਂ ਦੀ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਹੋਵੇ, ਸੇਵਾ ਸਿਮਰਨ ਦੇ ਨਾਲ ਲਾ ਕੇ ਸਾਡਾ ਮਨੁੱਖਾ ਜੀਵਨ ਸਫਲ ਹੋ ਜਾਏ, ਇਹੀ ਅਰਦਾਸ ਆਪਾਂ ਸੱਚੇ ਸਤਿਗੁਰੂ ਦੇ ਚਰਨਾਂ ਵਿੱਚ ਸਾਰੇ ਮਿਲ ਕੇ ਕਰੀਏ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਸੱਚੇ ਪਾਤਸ਼ਾਹ ਤੇ ਗੁਰੂ ਕੀ ਸੰਗਤ ਨੇ ਦਰ ਪ੍ਰਵਾਨ ਕਰਨੀ।
ਨੌ ਅਵਿਦ ਭਗਤ
ਅਹਿਮਰਦਾਨਾ ਜਾ ਮਹਿ ਇੱਕੋ ਹੋਈ ਭਵ ਸਾਗਰ ਤਰ ਗਤ ਕੋ ਪਾਵੈ ਨਹਿ ਲਖ ਸੰਸਾ ਕੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਯਾਲ ਨਾਥ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਵੇ ਹੇ ਅਪਰੰਪਰ ਹਰ ਹਰੇ ਹੈ ਭੀ ਹੋ ਗੁਨਹਾਰ ਹੇ ਸੰਤੈ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ ਨਾਨਕ ਦੀਜੈ ਨਾਮ ਦਾ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਮ ਦੇ ਪਾਰ ਉਤਾਰਨ ਜੋ ਸਰਦਾ ਕਰ ਸੇਮ ਦੇ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।